हर नाम सलाहन नाम मन नाम रहन लिवलाए।
गुरमुखा नु मंत प्रगटा
दर ठाक न कोई
ठाक न कोई पाए। जेडे गुरु की सिख्या लेंदे ने उन्हां नु ईश्वर दा राह दिस पैंदा है ते उन्हां दे राह विच कोई रोक नहीं पा सकता। ठाक आखदे ने रोक, उन्हां दे राह विच कोई रोड़ा नहीं बन सकता, कोई रोक नहीं पा सकता। हां जी,
हर नाम सलाहन नाम मन नाम रहन लिवलाए।
हर नाम सलाहन नाम मन नाम रहन लिवलाए। ओ हरी दा नाम ही, ईश्वर दा नाम ही हमेशा सलांदे ने, नाम ही मन च वसा के रखदे ने, ते नाम नाल ही हमेशा प्रीत जोड़ के रखदे ने, लिवला के रखदे ने। हां जी,
अनहद तुनी दर वजदे,
तुनी नहीं,
अनहद तुनी दर वजदे दर सच्चे सोभा पाए।
अनहद तुनी दर वजदे दर सच्चे सोभा पाए। तुनी ते तुनी च फर्क है, तुनी ते हुंदा नेवल ते तुनी है गूंज आवाज सुर। तो कहिंदे ने अनहद तुनी, अनहद जिसकी हद कोई नहीं, जड़ी लगातार वज रही है, जड़ी हमेशा वज रही है, उन्हों क्या अनहद। ओ सुर, ओ तार, ओ म्यूजिक जो हमेशा वज रहा है, कदे रुकदा नहीं। और कहते ने कि ओ प्राप्ति दी अवस्था, जदों उस अवस्था तक पहुंचदा इंसान ते उसनों फिर ए अनाहद नाद सुनाई दें दे। लगातार सोना संगीत वो सुनाई देता है, वो किसी का बजाया होया नहीं और कदे रुकदा नहीं, उसनों आख्या अनाहद ना। तो अनहद तुनी दर वजदे, जड़ा उस मालक दी दरगाह तक उपड़ जाता है वो ए अनाहद तुनिया सुनता है। हां जी, दर सच है सोभा पाए, और ऐसे मनुख नू परमात्मा दे दर ते शोभा मिलती है। हां जी,
जिनी गुरमुखी नाम सलाहया तिना सब को कहे शाबाश।
जिनी गुरमुखी नाम सलाया, जिन्ना गुरमुखा ने नाम सलाहया नाम चेते कीता, जड़े सिफत सलाह विच जुड़े, तिना सब को कहे शाबाश। उन्हां नू सारा जगत सलाउंदा है, सारा संसार उन्हां नू शाबाशे देंदा है, भगत जिन्हां नू हर कोई सलाउंदा है।
तिन की संगत दे प्रभ मैं जाचक की अरदास।
तिन की संगत दे प्रभ मैं जाचक की अरदास। ए प्रभु, मैनू ऐसे मनुखां दी संगत बख्श, मैनू ऐसे पुरखां दी संगत बख्श। तिन की संगत दे प्रभ मैं जाचक की अरदास। मैं सेवक दी यही अरदास है कि मैनू एहो जे सजना दी संगत बख्श। सेवक
मंगता भी,
सेवक
मंगता नहीं,
मंगता भी इत्थे सेवक। सेवक भी ते प्रभु दे दर अगे मंगता है ना। हां जी, नानक
नानक भाग वडे तिना गुरमुखा जिन अंतर नाम प्रगास।
नानक भाग वडे तिना गुरमुखा जिन अंतर नाम प्रगास। नानक पातशाह आखदे ने उन्हां गुरमुखा दे वडे भाग जिन अंतर नाम प्रगास, जिन्हां दे अंदर नाम दा जानना है। तो शब्द होर करना जी कि समाप्ति करी, इस तरह करनी एक कर लिए और अच्छा पढ़ो।
श्री राग महला पंजवां कर पहला।
हाँ जी।
क्या तू रता देख कै पुत्र कलत्र सिंगार
क्या तू रता देख कै पुत्र कलत्र सिंगार क्या तू रता देख के रता मस्त की तू मस्त होया पया है वेख के की वेख के पुत्र कलत्र सिंगार पुत्र नू वेख के औरत नू वेख के होर ऐशो शिंगार ऐशो इशरत दा समान जिस नाल जिंदगी शिंगारी जांदी ए सब नू वेख के तू क्यों मस्त होया पया असी सारी जिंदगी नू शिंगार लेने हैं सोना मकान सोनी कार ये जिंदगी दे शिंगार तू कहंदे ने इंसान तू इन्हां सबना विच क्यों मस्त है पुत्र नू वेख के मस्त हो जाना है औरत नू वेख के मस्त हो जाना है होर साजो समान जिंदगी दी ऐश इशरत इसनू देख के तू मस्त हो जाना हां जी
रस भोगे खुशियां करे
खुशियां
रस भोगे खुशियां करे माने रंग अपार
रस भोगे खुशियां करें माने रंग अपार तू पदार्थां दे रस भोगना है चंगे चंगे पदार्थ खाना है खुशियां करें हर किस्म दी खुशी माणदा है तू माने रंग अपार जिंदगी दे सारे रस तू माणदा है हां जी अपार कहंदे ने बहुते हां जी
बहुत करे फरमाए सी वरते होए अफार
बहुत करे फरमाए सी वरते होए अफार बड़िया फरमाइशां करदा है और इंसान दी फरमाइश खान पीन लई अनेक प्रकार दी फरमाइश आख दई दना आते सवेरे खादी सी आ शाम नू नहीं खानी और कोई बना आते कल खादी सी दिल अक गया अज नवी बनाओ कोई नवी दाल कोई नवी सब्जी कोई नवी मिठी चीज भोजन तो अक जाईदा नवी फरमाइश आ कपड़ा पा पा के अक गया अज नवा कपड़ा चाहिदा है एक नवी फरमाइश आ कार दे चढ़ चढ़ के अक गए उते मर्सिडीज चाहिए ये भी नवी फरमाइश फरमाइशां ते बंदे दियां मुकदियां नहीं नित नवी फरमाइश हां जी
करता चेतना आवई मनमुख अंध गवार
करता चेतना आवई मनमुख अंध गवार लेकिन करता मालिक चेतना आवई ओ ते याद कीती नहीं करता चेतना आवई मालिक ते भुली जांदा इन्हां फरमाइशां विच बंदगी करन आया जिंदगी दा मनोरथ ते भुल गया करता चेतना आवई मनमुख अंध गुबार मनमुख दे अंदर ते हनेरा गुबार कुप हनेरा ओ ते हनेरे च जी रहा है हां जी
मेरे मन सुख दाता हर सोए
मेरे मन सुख दाता हर सोए ऐ मेरे मन सुखा दा दाता ते ओ ईश्वरी है हां जी
गुरु प्रसादी पाईए करम प्राप्त होए
गुर प्रसादी पाईए गुरु दी कृपा नाल ही उसनु पाया जांदा है कर्म प्राप्त होए चंगे भाग होण ते फिर ईश्वर दी प्राप्ति है
रहाओ कपड़ भोग लपटाया सोयना रूपा खाक
कपड़ भोग लपटाया सोयना रूपा खाक कपड़ भोग लपटाया कपड़े नित नवे कपड़िया दे रस होर पदार्था नू भोगण दे रस इन्ना ची लपटाया इन्ना ची खुब्या सोयना रूपा खा और सोने चांदी इन्हां दे रसां विच गुआच गया है मानो जो अंत वेले खाक बराबर ने मिट्टी बराबर ने अंत वेले ते ए मिट्टी बराबर ने क्योंकि कुछ नाल नहीं ले जा सकोगे कुछ नाल नहीं जाएगा ਹਾਂਜੀ
ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ
ਹੈਵਰ ਗੈਵਰ ਬਹੁ ਰੰਗੇ ਹੈਵਰ ਕਹਿੰਦੇ ਨੇ ਘੋੜੀਆਂ ਘੋੜੇ ਗੈਵਰ ਕਹਿੰਦੇ ਨੇ ਹਾਥੀ ਹੈਵਰ ਗੈਵਰ ਬਹੁ ਰੰਗੇ ਕਈ ਕਿਸਮਾਂ ਦੇ ਹਾਥੀ ਘੋੜੇ ਭਾਵ ਕਈ ਨਸਲਾਂ ਦੇ ਕੋਈ ਅਰਬੀ ਘੋੜੇ ਕੋਈ ਇਰਾਨੀ ਘੋੜੇ ਕੋਈ ਕਿਤੋਂ ਦੇ ਘੋੜੇ ਕੋਈ ਕਿਤੋਂ ਦੇ ਘੋੜੇ ਕਈ ਨਸਲਾਂ ਦੇ ਘੋੜੇ ਔਰ ਇਸੇ ਤਰ੍ਹਾਂ ਕਈ ਨਸਲਾਂ ਦੇ ਹਾਥੀ ਔਰ ਪੁਰਾਣੇ ਜ਼ਮਾਨੇ ਚ ਇਹਨਾਂ ਦੇ ਮਾਣ ਕਰਿਆ ਕਰਦੇ ਸਨ ਅਮੀਰ ਲੋਕ ਕਿਉਂਕਿ ਇਹੀ ਸਵਾਰੀ ਦੇ ਸਾਧਨ ਸਨ ਹਾਥੀ ਘੋੜੇ ਇਹ ਕਾਰਾਂ ਥੋੜੋ ਸਨ ਤੋ ਕਹਿੰਦੇ ਸਨ ਕਿ ਇਹ ਸਵਾਰੀ ਦੇ ਸਾਧਨ ਨੇ ਤੇ ਬੰਦਾ ਬੜਾ ਫਖਰ ਕਰਿਆ ਕਰਦਾ ਸੀ ਮੇਰੇ ਕੋਲ ਆ ਸਾਧਨ ਹੈ ਤੋ ਹੈਵਰ ਗੈਵਰ ਬਹੁ ਰੰਗੇ ਕਈ ਕਿਸਮਾਂ ਦੇ ਕਈ ਨਸਲਾਂ ਦੇ ਰਥ ਔਰ ਚੰਗੇ ਰਥ ਰੱਖਦੇ ਸਨ ਲੋਕ ਸਾਰੇ ਸਵਾਰੀ ਦੇ ਸਾਧਨ ਰਥ ਅਥਾਕ ਅਥਾਕ ਕਹਿੰਦੇ ਨੇ ਨਾ ਥੱਕਣ ਵਾਲੇ ਐਸੇ ਹਾਥੀ ਘੋੜੇ ਜਿਹੜੇ ਛੇਤੀ ਥੱਕਣ
ਜੀ ਰਥ ਕੀ ਹੁੰਦਾ
ਰਥ ਕੈਰੇਜਿਸ ਡਰਿਵਨ ਬਾਈ ਹਾਰਸਿਸ ਰਥ ਹਾਂਜੀ
ਕਿਸ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਕ
ਕਿਸ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਕ ਕਿਸ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਕ ਲੇਕਿਨ ਇਹਨਾਂ ਐਸ਼ ਈਸ਼ਵਰਤਾ ਵਿੱਚ ਪ੍ਰਭੂ ਦੇ ਭੁੱਲ ਜਾਂਦਾ ਹੈ ਬਿਸਰ ਜਾਂਦਾ ਹੈ ਔਰ ਜੀਵਨ ਦਾ ਮਨੋਰਥ ਵੀ ਭੁੱਲ ਜਾਂਦਾ ਹੈ ਹਾਂਜੀ
ਸਿਰਜਣਹਾਰ ਭੁਲਾਇਆ ਬਿਰਨਾਵੇ ਨਾ ਪਾਕ
ਸਿਰਜਣਹਾਰ ਬੁਲਾਇਆ ਬਿਨ ਨਾਮੇ ਨਾ ਪਾਕ ਸਿਰਜਣਹਾਰ ਉਹ ਪਰਮਾਤਮਾ ਜਿਸਨੇ ਸ੍ਰਿਸ਼ਟੀ ਸਾਜੀ ਭੁਲਾ ਦਿੱਤਾ ਭੁਲਾਇਆ ਬਿਨ ਨਾਮੇ ਬਿਨਾ ਨਾਮ ਤੋਂ ਨਾ ਪਾਕ ਮਹਿਲਾ ਪਾਕ ਪਵਿੱਤਰ ਨਾ ਪਾਕ ਮਹਿਲਾ ਐ ਇਨਸਾਨ ਕਿਤਨਾ ਐਸ਼ੋ ਇਸ਼ਰਤ ਦਾ ਸਮਾਨ ਤੇਰੇ ਕੋਲ ਹੋਵੇ ਲੇਕਿਨ ਨਾਮ ਤੋਂ ਬਿਨਾਂ ਤੇ ਤੂੰ ਨਾ ਪਾਕ ਹਾਂਜੀ
ਲਹਿੰਦਾ ਬਦ ਦਵਾਏ ਤੂੰ ਮਾਇਆ ਕਰੇ
ਇਕੱਤ ਦਾ ਮਤਲਬ ਇਕੱਠੀ ਲਹਿੰਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ ਹੁਣ ਤੂੰ ਕੋਈ ਵੀ ਤਰੀਕਾ ਹੋਵੇ ਸਹੀ ਜਾਂ ਗਲਤ ਲਕਸ਼ ਹੈ ਤੇਰਾ ਮਾਇਆ ਇਕੱਠੀ ਕਰਨਾ ਲਕਸ਼ ਹੈ ਤੇਰਾ ਦੌਲਤ ਇਕੱਠੀ ਕਰਨਾ ਚਾਹੇ ਤਰੀਕਾ ਤੇਰਾ ਸਹੀ ਹੈ ਜਾਂ ਗਲਤ ਹੈ ਇਹ ਤੂੰ ਖਿਆਲ ਨਹੀਂ ਕਰਦਾ ਜੇ ਅਨਰਥ ਹੁੰਦਾ ਤੇ ਕਰ ਦੇਣਾ ਮਾਇਆ ਖਾਤਰ ਕਿਸੇ ਦਾ ਗਲ ਵੱਢਣਾ ਹੋਵੇ ਵੱਢ ਦੇਣਾ ਗਰੀਬ ਮਾਰ ਵੀ ਕਰ ਦੇਣਾ ਅਨਰਥ ਕਰਕੇ ਵੀ ਤੂੰ ਮਾਇਆ ਕਮਾਉਣਾ ਤੇ ਇਸ ਤਰ੍ਹਾਂ ਕਰਕੇ ਤੂੰ ਦੂਸਰਿਆਂ ਦੀ ਬਦ ਦੁਆ ਲੈਣਾ ਲੈਂਦਾ ਬਦ ਦੁਆਏ ਤੂੰ ਦੂਸਰਿਆਂ ਦੀ ਬਦ ਦੁਆ ਲੈਣਾ ਬਦ ਅਸੀਸਾਂ ਲੈਣਾ ਦੂਜਿਆਂ ਦੀਆਂ ਮਾਇਆ ਕਰੇ ਇਕੱਤ ਮਾਇਆ ਇਕੱਠੀ ਕਰਨ ਖਾਤਰ ਤੂੰ ਪਾਪ ਜੋ ਕਰਦਾ ਹੈ ਇਸ ਤਰ੍ਹਾਂ ਦੂਜਿਆਂ ਦੀ ਵੱਧ ਅਸੀਸਾ ਲੈਣਾ ਖੋ ਖਿੱਚ ਕਰਦਾ ਵੱਧ ਅਸੀਸਾ ਲੈਣਾ ਦੂਜਿਆਂ ਤੋਂ ਹਾਂਜੀ
ਜਿਸ ਨੂੰ ਤੂੰ ਪਤਿਆਈਂਦਾ ਸੋ ਸਣ ਤੁਝੇ ਅਨਿਤ
ਜਿਸ ਨੂੰ ਤੂੰ ਪਤਿਆਈਂਦਾ ਪਤਿਆਈਂਦਾ ਖੁਸ਼ ਕਰਨਾ ਚਾਹੁੰਦਾ ਜਿਸ ਨੂੰ ਤੂੰ ਪਤਿਆਈਂਦਾ ਤੂੰ ਘਰਵਾਲੀ ਨੂੰ ਖੁਸ਼ ਕਰਨਾ ਚਾਹੁੰਦਾ ਪਰਿਵਾਰ ਨੂੰ ਖੁਸ਼ ਕਰਨਾ ਚਾਹੁੰਦਾ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦਾ ਉਹਨਾਂ ਖਾਤਰ ਤੂੰ ਦੌਲਤ ਇਕੱਠੀ ਕਰਦਾ ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੇ ਅਨਿਤ ਉਹ ਤੇਰੇ ਸਮੇਤ ਅਨਿਤ ਨੇ ਭਾਵ ਹਮੇਸ਼ਾ ਰਹਿਣ ਵਾਲੇ ਨਹੀਂ ਨਿਤ ਦਾ ਆਪੋਜ਼ਿਟ ਅਨਿਤ ਨਿਤ ਸਦਾ ਰਹਿਣ ਵਾਲਾ ਕਦੇ ਨਾ ਮਰਨ ਵਾਲਾ ਉਹ ਅਨਿਤ ਉਹ ਨਿਤ ਸਦਾ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਉਹ ਨਿਤ ਅਨਿਤ ਜੋ ਮਰ ਜਾਣ ਵਾਲਾ ਜਿਸਦਾ ਐਂਡ ਹੈ ਜੋ ਇੱਕ ਦਿਨ ਖਤਮ ਹੋ ਜਾਏਗਾ ਉਹ ਅਨਿਤ ਤੂੰ ਕਹਿੰਦੇ ਨੇ ਤੂੰ ਦੂਜਿਆਂ ਦੀ ਬਦ ਦੁਆ ਲੈਣਾ ਲੇਕਿਨ ਜਿੰਨਾ ਖਾਤਰ ਤੂੰ ਇਹ ਬਦ ਦੁਆ ਲੈਣਾ ਉਹ ਸਣੇ ਤੂੰ ਇੱਕ ਦਿਨ ਖਤਮ ਹੋ ਜਾਣ ਵਾਲੇ ਹੋ ਤੁਸੀਂ ਤੇ ਅਨਿਤ ਹੋ ਇੱਕ ਦਿਨ ਮੁੱਕ ਜਾਓਗੇ ਔਰ ਸਾਜੋ ਸਮਾਨ ਤੇ ਇੱਥੇ ਰਹਿ ਜਾਏਗਾ ਤੁਸੀਂ ਮੁੱਕ ਜਾਓਗੇ ਜਿਨ੍ਹਾਂ ਖਾਤਰ ਬਦ ਦਵਾਈ ਲੈ ਰਹੇ ਸਾਰੇ ਅਨਿਤ ਨੇ, ਸਾਰੇ ਹੀ ਇੱਥੋਂ ਤੁਰ ਜਾਣ ਵਾਲੇ ਨੇ।
ਅਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਨ ਕੀ ਮਤ।
ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ। ਹੰਕਾਰੀ ਮਨੁੱਖ ਦੌਲਤ ਤੇ ਬੜਾ ਹੰਕਾਰ ਕਰਦਾ ਹੈ, ਪਰਿਵਾਰ ਤੇ ਬੜਾ ਹੰਕਾਰ ਕਰਦਾ ਹੈ, ਆਪਣੀ ਮਨ ਦੀ ਮਤ ਪਿੱਛੇ ਤੁਰਦਾ ਹੈ। ਹਾਂਜੀ, ਵਿਆਪਿਆ ਮਨ ਕੀ ਮਤ। ਤਿੰਨ ਪ੍ਰਭ
ਆਪ ਭੁਲਾਇਆ ਨਾ ਤਿਸ ਜਾਤ ਨਾ ਪਤ।
ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਔਰ ਕਹਿੰਦੇ ਨੇ ਈਸ਼ਵਰ ਨੇ ਆਪਣੇ ਹੁਕਮਾਂ ਅਨੁਸਾਰ, ਆਪਣੇ ਅਸੂਲਾਂ ਅਨੁਸਾਰ, ਆਪਣੀ ਰਜ਼ਾ ਅਨੁਸਾਰ ਐਸੇ ਮਨੁੱਖਾਂ ਨੂੰ ਗੁਰਾਹੇ ਪਾਇਆ ਹੈ। ਭਾਵ ਉਸਦੇ ਹੁਕਮ ਹੀ ਐਸੇ ਹਨ ਜਿਨ੍ਹਾਂ ਕਰਕੇ ਗੁਰਾਹੇ ਪੈ ਗਏ ਨੇ। ਤੇ ਫਿਰ ਪੜ੍ਹਨਾ,
ਤਿੰਨ ਪ੍ਰਭ ਆਇਆ
ਨਾ ਤਿਸ ਜਾਤ ਨਾ ਪਤ। ਉਹਨਾਂ ਦੀ ਫਿਰ ਕੋਈ ਇੱਜ਼ਤ ਮਾਣ ਨਹੀਂ ਰਹਿੰਦੀ। ਜਾਤ ਪਤ ਦਾ ਭਾਵ ਹੈ ਆਬਰੂ ਇੱਜ਼ਤ। ਉਹਨਾਂ ਦੀ ਫਿਰ ਕੋਈ ਆਬਰੂ ਇੱਜ਼ਤ ਨਹੀਂ ਰਹਿੰਦੀ, ਨਾ ਸੰਸਾਰ ਚ ਤੇ ਨਾ ਅੱਗੇ। ਹਾਂਜੀ,
ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ।
ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਗੁਰੂ ਨੇ ਤੇ ਇੱਕੋ ਮਿੱਤਰ ਮਿਲਾਇਆ, ਸਤਿਗੁਰ ਪੁਰਖ ਮਿਲਾਇਆ। ਜਿਹਨੂੰ ਇੱਕ ਗੁਰੂ ਦਾ ਮਿਲਾਪ ਹਾਸਲ ਹੋ ਗਿਆ ਉਹੀ ਅਸਲੀ ਮਿੱਤਰ ਹੈ, ਉਹੀ ਸੱਜਣ ਹੈ। ਹਾਂਜੀ,
ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ।
ਹਰ ਜਨ ਕਾ ਰਾਖਾ ਏਕ ਹੈ, ਹਰੀ ਦੇ ਸੇਵਕਾਂ ਦਾ ਰੱਖਣ ਵਾਲਾ ਤਾਂ ਇੱਕ ਆਪ ਮਾਲਕ ਹੀ ਹੈ। ਕਿਆ ਮਾਨਸ ਹੋਮੈ ਰੋਏ, ਉਹੀ ਸਾਰਿਆਂ ਨੂੰ ਰੱਖਣ ਵਾਲਾ ਹੈ। ਹੰਕਾਰ ਦੇ ਵਿੱਚ ਖੁਆਰ ਹੋਣ ਦੀ ਕੀ ਲੋੜ ਹੈ।
ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ।
ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਔਰ ਈਸ਼ਵਰ ਹੈ ਉਹ ਸੇਵਕਾਂ ਦੀ ਗੱਲ ਮੰਨਦਾ ਹੈ। ਜਨ ਪਾਵੈ ਸੋ ਕਰੇ, ਈਸ਼ਵਰ ਉਹੀ ਕਰਦਾ ਜੋ ਉਸਦੇ ਸੇਵਕ ਇੱਛਦੇ ਨੇ, ਲੋੜਦੇ ਨੇ। ਭਾਵ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ। ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਈ। ਔਰ ਐਸੇ ਮਨੁੱਖਾਂ ਨੂੰ ਫਿਰ ਦੁਬਾਰਾ ਫੇਰ ਨਹੀਂ ਪੈਂਦੇ, ਦੁਬਾਰਾ ਜਨਮ ਮਰਨ ਦੇ ਗੇੜ ਨਹੀਂ ਪੈਂਦੇ।
ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ।
ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਜਿਹੜਾ ਰੰਗਿਆ ਜਾਂਦਾ ਹੈ ਈਸ਼ਵਰ ਦੇ ਰੰਗ ਵਿੱਚ, ਉਹ ਸਾਰੇ ਜਗਤ ਦੇ ਵਿੱਚ ਮਸ਼ਹੂਰ ਹੋ ਜਾਂਦਾ ਹੈ, ਉਸਦਾ ਮਾਨ ਸਨਮਾਨ ਹੋ ਜਾਂਦਾ ਹੈ, ਉਸਦਾ ਪ੍ਰਕਾਸ਼ ਸਾਰੇ ਫੈਲਦਾ ਹੈ। ਸਭ ਜਗ ਮੈਂ ਚਾਨਣ ਹੋਏ, ਜਿਵੇਂ ਪ੍ਰਕਾਸ਼ ਸੂਰਜ ਦਾ ਸਾਰੇ ਜਗਤ ਵਿੱਚ ਫੈਲ ਜਾਂਦਾ ਹੈ, ਐਸੇ ਮਨੁੱਖ ਦੀ ਵੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਜਾਂਦਾ। ਹਾਂਜੀ, ਚਲੋ ਅੱਜ ਇਤਨਾ ਹੀ ਬਸ ਕਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਮਨ ਬਿਲਾਸ ਵੋ ਰੰਗ ਕਣਾ ਤ੍ਰਿਸ਼ਟ ਫੂਲ ਖੁਸ਼ੀਆਂ।
ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਫੂਲ ਖੁਸ਼ੀਆਂ। ਬਿਲਾਸ ਆਖਦੇ ਨੇ ਆਨੰਦ ਨੂੰ, ਖੁਸ਼ੀ ਨੂੰ। ਰੰਗ ਦੁਨੀਆਂ ਦਾ ਰੰਗ ਤਮਾਸ਼ਾ ਤੇ ਕਣਾ ਕਹਿੰਦੇ ਨੇ ਬਹੁਤਾ। ਇਨਸਾਨ ਵੇਖਦਾ ਹੈ ਸੰਸਾਰ ਦਾ ਰੰਗ ਤਮਾਸ਼ਾ, ਔਰ ਰੰਗ ਤਮਾਸ਼ਾ ਸੰਸਾਰ ਦਾ ਬਹੁਤ ਵੱਡਾ ਹੈ। ਧਨ ਦਾ ਰੰਗ ਤਮਾਸ਼ਾ ਬੜਾ ਵੱਡਾ ਹੈ। ਵੇਖ ਕੇ ਸੰਸਾਰ ਦਾ ਰੰਗ ਤਮਾਸ਼ਾ ਤੇ ਬੜਾ ਉਹ ਖਿੜਦਾ ਹੈ, ਅੰਦਰੋਂ ਬਹੁਤ ਖੁਸ਼ ਹੁੰਦਾ ਹੈ।
ਧਨ ਬੜਾ ਹੈ, ਖੁਸ਼ੀ ਦਿੰਦਾ ਹੈ ਧਨ, ਧਨ ਨੂੰ ਵੇਖ ਕੇ ਮਨ ਆਨੰਦਿਤ ਹੋ ਜਾਂਦਾ ਹੈ, ਸੋਹਣਾ ਪਰਿਵਾਰ ਦੇਖ ਕੇ ਮਨ ਆਨੰਦਿਤ ਹੋ ਜਾਂਦਾ ਹੈ, ਸੋਹਣਾ ਘਰ ਬਾਰ ਦੇਖ ਕੇ ਖੁਸ਼ੀ ਨਾਲ ਭਰ ਜਾਂਦਾ ਹੈ ਬੰਦਾ, ਮਾਲ ਮਿਲਕਤ ਖਾਣ ਪੀਣ ਦੇ ਪਦਾਰਥ ਚੰਗੇ ਹੋਣ, ਇਹ ਸਭ ਕੁਝ ਵੇਖ ਕੇ ਆਨੰਦ ਹੁਲਾਸ ਨਾਲ ਭਰ ਜਾਂਦਾ ਹੈ। ਐਸ਼ ਇਸ਼ਰਤ ਦਾ ਸਮਾਨ ਤੋ ਕਹਿੰਦੇ ਨੇ ਮਨ ਬਿਲਾਸ ਬਹੁ ਰੰਗ ਘਣਾ, ਇਸ ਸੰਸਾਰ ਦੀਆਂ ਰੰਗ ਰਲੀਆਂ ਵੇਖ ਕੇ ਮਨ ਵਿੱਚ ਇਨਸਾਨ ਬੜਾ ਖੁਸ਼ ਹੁੰਦਾ ਹੈ। ਦ੍ਰਿਸ਼ਟ ਭੂਲ ਖੁਸ਼ੀਆਂ, ਦ੍ਰਿਸ਼ਟ ਤੋਂ ਭਾਵ ਦ੍ਰਿਸ਼ਟੀ, ਇਹ ਜਦੋਂ ਦ੍ਰਿਸ਼ਟੀ ਪੈਂਦੀ ਹੈ ਨਾ ਸੰਸਾਰੀ ਪਦਾਰਥਾਂ ਤੇ, ਇਹ ਦ੍ਰਿਸ਼ਟੀ ਵੇਖ ਕੇ ਇਹ ਖੁਸ਼ੀਆਂ ਚ ਇਨਸਾਨ ਉਸ ਮਾਲਕ ਨੂੰ ਭੁੱਲ ਜਾਂਦਾ। ਦ੍ਰਿਸ਼ਟ ਭੂਲ ਖੁਸ਼ੀਆਂ, ਨਿਗੀਆਂ ਨਿਗਾਹ ਜਿਹੜੀ ਹੈ ਇਨਸਾਨ ਦੀ, ਮਨੁੱਖ ਦੀ, ਖੁਸ਼ੀਆਂ ਵਿੱਚ ਹੀ ਅਟਕ ਕੇ ਰਹਿ ਜਾਂਦੀ ਹੈ, ਮਾਲਕ ਭੁੱਲ ਜਾਂਦਾ ਹੈ, ਦਾਤਾਰ ਭੁੱਲ ਜਾਂਦਾ ਹੈ, ਦਾਤਾਂ ਹੀ ਯਾਦ ਰਹਿ ਜਾਂਦੀਆਂ, ਦਾਤਾਂ ਵਿੱਚ ਹੀ ਮਨ ਖੁੱਭ ਜਾਂਦਾ ਹੈ, ਦੇਣ ਵਾਲਾ ਤੇ ਭੁੱਲ ਹੀ ਜਾਂਦਾ ਹੈ। ਹਾਂਜੀ,
ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ,
ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਪਰ ਇੱਥੇ ਮਹਾਰਾਜ ਆਖਦੇ ਨੇ ਕਿ ਇਹ ਜਿਹੜੀਆਂ ਖੁਸ਼ੀਆਂ ਨੇ ਝੂਠੀਆਂ ਨੇ, ਅਖੀਰ ਦੇ ਵਿੱਚ ਜਦੋਂ ਅੰਤ ਵੇਲਾ ਨੇੜੇ ਆਉਂਦਾ ਹੈ ਉਦੋਂ ਫਿਰ ਡਰ ਪਾਉ ਮੌਤ ਦਾ, ਫਿਰ ਸਹਿਸਾ, ਫਿਰ ਦੁੱਖ। ਔਰ ਆਖਦੇ ਨੇ ਛਤਰ ਧਾਰ ਬਾਦਸ਼ਾਹੀਆਂ, ਐਸੇ ਬਾਦਸ਼ਾਹ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ, ਛਤਰ ਧਾਰ ਬਾਦਸ਼ਾਹੀਆਂ, ਐਸੀਆਂ ਬਾਦਸ਼ਾਹੀਆਂ, ਐਸੇ ਬਾਦਸ਼ਾਹ ਜਿਨ੍ਹਾਂ ਦੇ ਸਿਰ ਤੇ ਨੌਕਰ ਛਤਰ ਲੈ ਕੇ ਹਮੇਸ਼ਾ ਨਾਲ ਤੁਰਿਆ ਕਰਦੇ ਸਨ। ਦੇਖੀਏ ਨਾ ਪੁਰਾਣੀਆਂ ਕਿਤੇ ਫਿਲਮਾਂ ਵਿੱਚ ਦਿਖਾਉਂਦੇ ਨੇ ਰਾਜੇ ਮਹਾਰਾਜੇ ਤੁਰਦੇ, ਰਾਜੇ ਮਹਾਰਾਜੇ ਹਾਥੀਆਂ ਤੇ ਹੋਣੇ, ਘੋੜਿਆਂ ਤੇ ਹੋਣੇ, ਉਹਨਾਂ ਦੇ ਸਿਰ ਤੇ ਕੋਈ ਛਤਰ ਝੁਲਾਉਣ ਵਾਲੇ ਨਾਲ ਆਉਣੇ। ਕਹਿੰਦੇ ਨੇ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਲੇਕਿਨ ਅਖੀਰ ਤੇ ਮਨੁੱਖ ਦੁਖੀ ਹੁੰਦਾ ਹੈ, ਕਿਤਨਾ ਵੀ ਧਨ ਪਦਾਰਥ ਹੋਵੇ ਇਹ ਇਨਸਾਨ ਨੂੰ ਦੁਖੀ ਕਰੇਗਾ, ਅੰਤ ਵੇਲੇ ਤੇ ਤੰਗ ਕਰੇਗਾ। ਤੋ ਆਖਦੇ ਨੇ ਛਤਰ ਧਾਰ ਬਾਦਸ਼ਾਹੀਆਂ ਉਹ ਵੀ ਵਿੱਚ ਸਹਿਸੇ ਪਰੀਆਂ, ਸਹਿਸਾ ਦੁੱਖ। ਜਦੋਂ ਤੱਕ ਪਰਮਾਤਮਾ ਯਾਦ ਨਹੀਂ ਦੁੱਖ ਖੜਾ ਹੋਏਗਾ। ਪਰੀਆਂ ਤੋਂ ਭਾਵ ਪੜੀਆਂ ਪੈ ਗਈਆਂ, ਛਤਰ ਧਾਰ ਬਾਦਸ਼ਾਹੀਆਂ, ਵੱਡੇ ਵੱਡੇ ਬਾਦਸ਼ਾਹ ਵੀ ਦੁੱਖਾਂ ਚ ਪੈ ਗਏ। ਪਰੀਆਂ ਲਫ਼ਜ਼ ਬਣਿਆ ਪੜੀਆਂ ਤੋਂ, ਪੈ ਗਈਆਂ। ਹਾਂਜੀ,
ਭਾਈ ਰੇ ਸੁਖ ਸਾਧ ਸੰਗ ਪਾਇਆ,
ਭਾਈ ਰੇ ਸੁਖ ਸਾਧ ਸੰਗ ਪਾਇਆ, ਭਾਈ ਰੇ ਹੇ ਭਾਈ, ਜੇ ਧਨ ਪਦਾਰਥ ਚ ਸੁਖ ਨਹੀਂ ਦੁੱਖ ਹੈ ਤੇ ਸੁਖ ਕਿੱਥੇ ਹੈ ਫਿਰ? ਤਾਂ ਪਾਤਸ਼ਾਹ ਆਖ ਰਹੇ ਨੇ ਸੁਖ ਹੈ ਸਾਧ ਸੰਗਤ ਵਿੱਚ, ਭਾਈ ਰੇ ਸੁਖ ਸਾਧ ਸੰਗ ਪਾਇਆ, ਜੇ ਸੁਖ ਦੀ ਤਲਾਸ਼ ਚ ਤੇ ਸਾਧ ਸੰਗਤ ਵਿੱਚ ਆ, ਫਿਰ ਸੰਤ ਜਨਾਂ ਦੀ ਸੰਗਤ ਵਿੱਚ ਆ, ਫਿਰ ਭਗਤ ਜਨਾਂ ਕੋਲ ਬੈਠ, ਫਿਰ ਤੂੰ ਉੱਥੇ ਆ ਕੇ ਬੈਠ ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾ ਰਹੇ। ਹਾਂਜੀ,
ਲਿਖਿਆ ਲੇਖ ਤਿੰਨ ਪੁਰਖ ਵਿਧਾਤੇ, ਦੁੱਖ ਸਹਿਸਾ ਮਿਟ ਗਿਆ,
ਲਿਖਿਆ ਲੇਖ ਤਿੰਨ ਪੁਰਖ ਵਿਧਾਤੇ, ਦੁੱਖ ਸਹਿਸਾ ਮਿਟ ਗਿਆ, ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਕੀਤੇ ਹੋਣ, ਪਿਛਲੇ ਜਨਮਾਂ ਚ ਕੁਝ ਕਰਮ ਚੰਗੇ ਕੀਤੇ ਹੋਣ, ਤਾਂ ਉਹਨਾਂ ਦਾ ਜਿਹੜਾ ਲੇਖ ਹੁੰਦਾ ਹੈ ਉਹ ਭਲਾ ਲੇਖ ਹੁੰਦਾ ਹੈ। ਉਸ ਭਲੇ ਲੇਖ ਅਨੁਸਾਰ ਲਿਖਿਆ ਲੇਖ ਤਿੰਨ ਪੁਰਖ ਵਿਦਾਤੇ। ਇਹ ਜਿਹੜਾ ਲੇਖ ਜੋ ਭਲਾ ਲਿਖਿਆ ਜਾਂਦਾ ਇਹ ਵੀ ਉਸ ਦਾਤੇ ਦੇ ਹੁਕਮ ਅਧੀਨ ਹੈ। ਜਿਹੜੇ ਲੇਖ ਲਿਖੇ ਜਾਂਦੇ ਨੇ ਤਾਂ ਪਹਿਲਾਂ ਵੀ ਮੈਂ ਸਮਝਾਇਆ ਸੀ ਲੇਖ ਕੋਈ ਕਲਮ ਦੁਆਤ ਨਾਲ ਕੋਈ ਮੱਥੇ ਤੇ ਨਹੀਂ ਲਿਖੇ ਜਾਂਦੇ ਕਿਉਂਕਿ ਸਰੀਰ ਤੇ ਇੱਥੇ ਹੀ ਰਹਿ ਜਾਂਦਾ ਹੈ। ਜੋ ਦ੍ਰਿੜ ਹੁੰਦਾ ਉਹ ਤੇ ਆਤਮਾ ਤੇ ਹੁੰਦਾ ਹੈ। ਚੰਗਾ ਕਰਦੇ ਆ ਮੰਦਾ ਕਰਦੇ ਆ ਇਹ ਸਭ ਕੁਛ ਆਤਮਾ ਤੇ ਲਿਖਿਆ ਜਾ ਰਿਹਾ। ਇਹ ਸੰਸਕਾਰ ਇਹ ਸੁਭਾਅ ਆਤਮਾ ਦੇ ਬਣ ਰਹੇ ਨੇ। ਉਹੀ ਉਹਨਾਂ ਨੂੰ ਹੀ ਅਸੀਂ ਆਖਦੇ ਹਾਂ ਲੇਖ ਲਿਖੇ ਗਏ ਆਤਮਾ ਦੇ ਨਾਲ, ਔਰ ਉਹੀ ਲੇਖ ਅੱਗੇ ਜਾਂਦੇ ਨੇ ਕਿਉਂਕਿ ਉਹੀ ਸੁਭਾਅ ਆਤਮਾ ਦਾ ਅੱਗੇ ਜਾਏਗਾ, ਉਵੇਂ ਆਤਮਾ ਅੱਗੇ ਵਰਤੇਗੀ। ਤੋ ਜੇ ਕੁਛ ਭਲਾ ਕੀਤਾ ਇਸ ਜਨਮ ਵਿਚ ਤੇ ਇਹ ਅਨੰਤ ਗੁਣਾ ਵੱਧ ਕੇ ਅਗਲੇ ਜਨਮ ਚ ਫਲੇਗਾ। ਜੇ ਕੁਛ ਸਾਧ ਸੰਗਤ ਇਸ ਜਨਮ ਚ ਕੀਤੀ ਹੈ ਉਹ ਫਲੇਗੀ ਅਗਲੇ ਜਨਮ ਚ ਜ਼ਿਆਦਾ ਕਰੋਗੇ। ਤੋ ਇਸ ਤਰ੍ਹਾਂ ਲੇਖ ਭਲੇ ਬਣਦੇ ਨੇ ਪ੍ਰਭੂ ਦੇ ਹੁਕਮ ਅਨੁਸਾਰ। ਤੋ ਕਹਿੰਦੇ ਨੇ ਜਿਨ੍ਹਾਂ ਦੇ ਲੇਖ ਉਹ ਜਾਗਦੇ ਨੇ ਉਹਨਾਂ ਦਾ ਦੁੱਖ ਸਹਿਸਾ ਮਿਟ ਜਾਂਦਾ ਹੈ, ਉਹਨਾਂ ਦੀਆਂ ਦੁੱਖ ਤਕਲੀਫਾਂ ਮਿਟ ਜਾਂਦੀਆਂ ਕਿਉਂਕਿ ਸਾਧ ਸੰਗਤ ਵਿੱਚ ਆ ਕੇ ਜਦੋਂ ਨਾਮ ਨਾਲ ਜੁੜੀਦਾ ਹੈ ਉਦੋਂ ਦੁੱਖ ਹਲਕੇ ਹੋ ਜਾਂਦੇ ਨੇ, ਦੁੱਖ ਪ੍ਰਤੀਤ ਨਹੀਂ ਹੁੰਦੇ। ਇਹ ਮੈਂ ਅੱਗੇ ਵੀ ਕਈ ਵਾਰੀ ਆਖਿਆ ਦੁੱਖ ਜਿੱਥੇ ਲਿਖੀ ਹੈ ਨਾ ਦੁੱਖ ਮਿਟ ਜਾਂਦੇ ਨੇ ਉੱਥੇ ਅਰਥ ਇਉਂ ਹੈ ਕਿ ਦੁੱਖ ਹਲਕੇ ਹੋ ਜਾਂਦੇ ਨੇ, ਸਾਨੂੰ ਪ੍ਰਤੀਤ ਨਹੀਂ ਹੁੰਦੇ। ਕਿਉਂਕਿ ਦੁੱਖ ਸਮਝ ਲੈਣਾ ਕਿ ਆਉਂਦੇ ਹੀ ਨਹੀਂ ਇਹ ਤੇ ਗਲਤ ਗੱਲ ਹੈ। ਮਹਾਤਮਾ ਤਾਂ ਵੱਡੇ ਵੱਡੇ ਮਹਾਤਮਾ ਨੇ, ਭਗਤ ਨੇ, ਉਹਨਾਂ ਦੇ ਵੀ ਦੁੱਖ ਆਏ ਨੇ, ਆਉਂਦੇ ਰਹੇ ਨੇ ਸਰੀਰ ਤੇ, ਉਹਨਾਂ ਦੇ ਵੀ ਸਨ, ਉਹਨਾਂ ਨੂੰ ਵੀ ਬਿਮਾਰੀਆਂ ਲੱਗੀਆਂ। ਔਰ ਗਲਤ ਇਹ ਹੈ ਕਿ ਉਹਨਾਂ ਨੂੰ ਤਕਲੀਫਾਂ ਪਾਉਂਦੀਆਂ ਨਹੀਂ, ਉਹਨਾਂ ਨੂੰ ਦੁੱਖ ਲੱਗਦੇ ਨਹੀਂ। ਦੁੱਖ ਮੌਜੂਦ ਨੇ ਪਰ ਉਹ ਦੁੱਖ ਮਹਿਸੂਸ ਨਹੀਂ ਕਰਦੇ। ਮਨ ਤਕੜਾ ਹੋ ਜਾਂਦਾ ਹੈ ਗੁਰੂ ਨਾਲ ਜੁੜ ਕੇ, ਤਕਲੀਫ ਮਹਿਸੂਸ ਨਹੀਂ ਹੁੰਦੀ, ਦੁੱਖ ਦੁੱਖ ਕਰਕੇ ਜਾਪਦਾ ਹੀ ਨਹੀਂ। ਤੋ ਇਹ ਆਖ ਰਹੇ ਨੇ ਕਿ ਜਿਹੜੇ ਜਿਹੜੇ ਚੰਗਾ ਲੇਖ ਲਿਖਾ ਕੇ ਈਸ਼ਵਰ ਦੇ ਹੁਕਮ ਅਨੁਸਾਰ ਆਏ ਇਸ ਸੰਸਾਰ ਵਿੱਚ ਉਹਨਾਂ ਦੇ ਦੁੱਖ ਤਕਲੀਫ ਹਲਕੇ ਹੋ ਗਏ, ਮਿਟ ਗਏ ਤੋਂ ਭਾਵ ਹਲਕੇ ਹੋ ਗਏ, ਪ੍ਰਤੀਤ ਨਹੀਂ ਹੋਏ ਉਹਨਾਂ। ਹਾਂਜੀ,
ਰਹਾਉ ਜੇਤੇ ਥਾਨ ਥਨੰਤਰ ਤੇਤੇ ਭਵ ਆਇਆ।
ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ, ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ। ਜਿੰਨੇ ਜਿੰਨੇ ਧਰਤੀ ਤੇ ਦੇਸ਼ ਸਨ ਸਾਰੇ ਘੁੰਮ ਕੇ ਮੈਂ ਆਇਆ, ਸਾਰੇ ਮੈਂ ਫਿਰ ਕੇ ਆਇਆ। ਥਾਨ ਥਨੰਤਰਾ ਅੱਡ ਅੱਡ ਥਾਂ, ਅੱਡ ਅੱਡ ਜਗਾਵਾਂ, ਅਲਹਿਦਾ ਅਲਹਿਦਾ ਥਾਂ, ਭਾਵ ਇੱਥੇ ਅੱਡ ਅੱਡ ਮੁਲਕ। ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ, ਸਾਰੀ ਥਾਂ ਮੈਂ ਭਟਕ ਕੇ ਵੇਖ ਲਿਆ। ਹਰ ਇੱਕ ਮੁਲਕ ਜਾ ਕੇ ਮੈਂ ਭਟਕ ਕੇ ਵੇਖ ਲਿਆ। ਹਾਂਜੀ ਹਾਂਜੀ ਹਾਂ, ਵਿਦਾਤ ਹੈ। ਹਾਂਜੀ, ਰਹਾਉ ਜਿਹੜਾ ਲਫ਼ਜ਼ ਹੈ ਤੁਹਾਨੂੰ ਸਮਝਾਵਾਂ, ਵਾਕ ਪੜ੍ਹ ਕੇ ਫਿਰ ਪੜੀਦਾ, ਲੇਕਿਨ ਰਹਾਉ ਗੁਰਬਾਣੀ ਦਾ ਲਫ਼ਜ਼ ਨਹੀਂ ਗਾ। ਇਹ ਲਫ਼ਜ਼ ਚ ਕੋਈ ਸਿੱਖਿਆ ਨਹੀਂ ਗੀ, ਇਹ ਲਫ਼ਜ਼ ਦਾ ਸਿਰਫ ਇਹੀ ਅਰਥ ਹੈ। ਰਹਾਉ ਦਾ ਮਤਲਬ ਹੁੰਦਾ ਸੈਂਟਰਲ ਆਈਡੀਆ। ਰਹਾਉ ਦਾ ਐਕਚੁਅਲ ਮੀਨਿੰਗ ਕੀ ਹੈ? ਸੈਂਟਰਲ ਆਈਡੀਆ। ਸਾਰੇ ਸ਼ਬਦ ਦਾ ਇਸ ਤੁਕ ਵਿੱਚ ਸੈਂਟਰਲ ਆਈਡੀਆ ਹੈ। ਭਾਵ ਜੇ ਰਹਾਉ ਵਾਲੀ ਤੁਕ ਤੁਸੀਂ ਪੜ੍ਹ ਲਓਗੇ ਤੇ ਸਾਰੇ ਸ਼ਬਦ ਦੇ ਵਿੱਚ ਕਿਹੜਾ ਵਿਚਾਰ ਚੱਲ ਰਿਹਾ ਉਹਦਾ ਖਿਆਲ ਆ ਜਾਏਗਾ। ਬਾਕੀ ਜਿਹੜੇ ਵਿਚਾਰ ਹੋਣਗੇ ਇਸ ਤੁਕ ਨਾਲ ਰਲਦੇ ਮਿਲਦੇ ਹੋਣਗੇ। ਹਾਂਜੀ ਹਾਂਜੀ, ਇਹ ਤੁਕ ਪੜ੍ਹਦਿਆਂ ਸਾਰ ਹੀ ਰਹਾਉ ਕਹਿ ਦਈਦਾ, ਲੇਕਿਨ ਰਹਾਉ ਜੇ ਤੁਸੀਂ ਰਹਾਉ ਬੋਲ ਦਿਓ ਤਦ ਵੀ ਠੀਕ ਹੈ, ਰਹਾਉ ਬੋਲੀ ਦਾ ਕਿਸ ਲਈ ਹੈ? ਕਿਉਂਕਿ ਪਤਾ ਲੱਗ ਜਾਏ ਕਿ ਇਸੇ ਤੁਕ ਦੇ ਵਿੱਚ ਸਾਰੇ ਸ਼ਬਦ ਦਾ ਵਿਚਾਰ ਹੈ। ਹਾਂਜੀ ਹਾਂਜੀ, ਇਸੇ ਲਈ ਰਹਾਉ ਲਿਖਿਆ ਗਿਆ ਔਰ ਬੋਲਿਆ ਜਾਂਦਾ ਨਾਲ ਹੀ, ਨਹੀਂ ਤਾਂ ਉਂਝ ਇਸ ਦਾ ਮਤਲਬ ਕੋਈ ਨਹੀਂ ਹੋਰ। ਇਹ ਗੁਰਬਾਣੀ ਦਾ ਲਫ਼ਜ਼ ਨਹੀਂ, ਇਹਦੇ ਚ ਕੋਈ ਸਿੱਖਿਆ ਨਹੀਂ, ਇਹਦੇ ਚ ਕੋਈ ਸਿੱਖਿਆ ਨਹੀਂ ਰਹਾਉ ਇਸ ਲਫ਼ਜ਼ ਦੇ ਵਿੱਚ। ਰਹਾਉ ਤੇ ਸਿਰਫ ਇਹ ਦੱਸਦਾ ਹੈ ਕਿ ਇਹ ਜਿਹੜਾ ਇਹ ਪੰਕਤੀ ਹੈ ਇਹਦੇ ਚ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ। ਹਾਂਜੀ, ਤੋ ਹੁਣ ਮੈਂ ਤੁਹਾਨੂੰ ਦੱਸਦਾ ਚ ਰਹਾਉ ਵਾਲੀ ਤੁਕ ਕਿਹੜੀ ਸੀ। ਭਾਈ ਰੇ ਜਿੱਥੋਂ ਏਕਾ ਸ਼ੁਰੂ ਹੁੰਦਾ ਨਾ, ਰਹਾਉ ਦੀ ਕੀ ਪਛਾਣ ਹੈ? ਏਕਾ ਉਥੋਂ ਸ਼ੁਰੂ ਹੋਏਗਾ ਤੇ ਏਕਾ ਉਥੇ ਖਤਮ ਹੋਏਗਾ। ਬਿਗਨਿੰਗ ਚ ਵੀ ਏਕਾ ਲਿਖਿਆ ਹੁੰਦਾ ਤੇ ਐਂਡ ਦੇ ਵੀ ਏਕਾ ਲਿਖਿਆ ਹੁੰਦਾ। ਦੇਖ ਲਓ, ਰਹਾਉ ਦੀ ਤੁਕ ਆਮ ਤੌਰ ਤੇ ਇੱਕੋ ਹੀ ਹੁੰਦੀ। ਕੋਈ ਵਿਰਲਾ ਸ਼ਬਦ ਹੋਏਗਾ ਜਿਹਦੇ ਦੋ ਰਹਾਉ ਆਉਣਗੇ, ਕੋਈ ਵਿਰਲਾ। ਮੇਰਾ ਖਿਆਲ ਹੈ ਕੋਈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਪੰਜ ਸ਼ਬਦ ਇਹੋ ਜਿਹੇ ਆਉਣਗੇ ਜਿਹਦੇ ਦੋ ਰਹਾਉ ਦੀਆਂ ਤੁਕਾਂ, ਨਹੀਂ ਤਾਂ ਇੱਕੋ ਹੀ ਹੁੰਦੀ ਹੈ। ਹਾਂਜੀ ਹਾਂਜੀ, ਆ ਜਾਂਦੀਆਂ ਨੇ ਲੇਕਿਨ ਬਹੁਤ ਘੱਟ ਨੇ ਉਹ ਜਿਹੇ ਸ਼ਬਦ। ਆਮ ਤੌਰ ਤੇ ਇੱਕੋ ਹੀ ਰਹਾਉ ਦੀ ਤੁਕ ਹੁੰਦੀ ਹੈ, ਇੱਕ ਨਾ ਹੀ ਸ਼ੁਰੂ ਹੁੰਦਾ ਤੇ ਇੱਕ ਨਾ ਹੀ ਮੁੱਕਦੀ ਹੈ, ਪਤਾ ਲੱਗ ਜਾਂਦਾ ਕਿ ਰਹਾਉ ਦੀ ਤੁਕ ਹੈ। ਹਾਂਜੀ,
ਧੰਨ ਪਾਤੀ ਵੱਡ ਭੂਮੀਆ ਮੇਰੀ ਮੇਰੀ ਕਰ ਪਰਿਆ।
ਤੂੰ ਕਹਿੰਦੇ ਨੇ ਜੇ ਤੇ ਥਾਨ ਸਨੰਤਰਾ ਤੇ ਤੇ ਪਾਵਾਇਆ, ਕਹਿੰਦੇ ਨੇ ਮੈਂ ਤੇ ਸਾਰਾ ਸੰਸਾਰ ਘੁੰਮ ਕੇ ਵੇਖ ਲਿਆ, ਜਿਤਨੇ ਮੁਲਕ ਨੇ ਸਾਰੀ ਥਾਂ ਮੈਂ ਫਿਰ ਕੇ ਵੇਖ ਲਈ ਹੈ ਤੇ ਵੇਖਿਆ ਕੀ ਹੈ। ਧੰਨ ਪਾਤੀ, ਧੰਨ ਪਤੀ ਨੂੰ ਲਿਖਿਆ ਧੰਨ ਪਾਤੀ, ਵੱਡੇ ਵੱਡੇ ਅਮੀਰ ਲੋਕ ਧੰਨ ਪਾਤੀ, ਧੰਨ ਪਤੀ ਬੜੇ ਅਮੀਰ ਲੋਕ। ਧੰਨ ਪਾਤੀ ਤੋਂ ਭਾਵ ਧੰਨ ਪਤੀ ਅਮੀਰ। ਧੰਨ ਪਾਤੀ ਵੱਡ ਭੂਮੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ, ਮੇਰੀ ਮੇਰੀ ਕਰ ਪਰਿਆ, ਕਹਿੰਦੇ ਨੇ ਮੇਰੀ ਮੇਰੀ ਕਰਦੇ ਹੀ ਮਰ ਗਏ, ਸਰੀਰ ਛੱਡ ਦਿੱਤਾ। ਵੱਡੇ ਵੱਡੇ ਪੈਸਿਆਂ ਵਾਲੇ, ਵੱਡੇ ਵੱਡੇ ਜ਼ਿਮੀਂਦਾਰ, ਮੇਰੀ ਮੇਰੀ ਕਰਦੇ ਹੰਕਾਰ ਕਰਦੇ ਕਰਦੇ ਇੱਥੋਂ ਖਾਲੀ ਹੱਥ ਤੁਰ ਗਏ ਨੇ। ਭਾਵ ਕਿਤੇ ਐਕਸੈਪਸ਼ਨ ਨਹੀਂ ਕਿ ਕੋਈ ਵੀ ਕੁਛ ਨਾਲ ਬਚਾ ਕੇ ਲੈ ਗਿਆ ਹੋਏ, ਮੇਰੀ ਮੇਰੀ ਕਰਦੇ ਦੁਖੀ ਹੋ ਕੇ ਤੇ ਉਹ ਮਰ ਗਏ ਨੇ, ਅੰਤ ਦੇ ਵਿੱਚ ਖੁਆਰ ਹੋ ਕੇ ਮਰੇ ਨੇ। ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਰੀ ਜ਼ਿੰਦਗੀ ਖੁਆਰੀ ਚ ਕੱਢੀ, ਕੁਝ ਪਾਇਆ ਨਾ। ਧਨ ਦੀ ਦੌੜ, ਸਿਰਫ ਦੌਲਤ ਦੀ ਦੌੜ, ਇਹ ਤੇ ਖੁਆਰੀ ਪੈਦਾ ਕਰਦੀ ਹੈ। ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ, ਪਰਿਆ ਡਿੱਗ ਪਿਆ, ਸਰੀਰ ਡਿੱਗ ਪਿਆ, ਟਹਿ ਪਿਆ, ਮਰ ਗਿਆ। ਪਰਿਆ ਤੋਂ ਭਾਵ ਡਿੱਗ ਪਿਆ, ਟਹਿ ਪਿਆ। ਕਰ ਪਰਿਆ ਸਰੀਰ ਡਿੱਗ ਪਿਆ, ਸਰੀਰ ਟਹਿ ਪਿਆ, ਭਾਵ ਮਰ ਗਿਆ। ਮੇਰੀ ਮੇਰੀ ਕਰਦੇ ਲੋਕ ਇੱਥੋਂ ਤੁਰੀ ਜਾ ਰਹੇ ਨੇ ਔਰ ਖਾਲੀ ਹਾਥੀ ਜਾ ਰਹੇ ਨੇ, ਲੈ ਜਾ ਕੇ ਕੁਛ ਨਹੀਂ ਨਾਲ ਲਿਜਾ ਸਕਦੇ, ਲੇਕਿਨ ਸਾਰੀ ਉਮਰ ਗਵਾਉਂਦੇ ਨੇ ਇਸੇ ਤਰ੍ਹਾਂ ਹੀ ਧਨ ਦੌਲਤ ਖਾਤਰ ਹੀ। ਹਾਂਜੀ,
ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ।
ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ। ਫਿਰ ਕਹਿੰਦੇ ਨੇ ਪਾਤਸ਼ਾਹ ਮੈਂ ਐਸੇ ਵੀ ਵੇਖੇ ਨੇ ਜਿਹੜੇ ਦੂਸਰਿਆਂ ਤੇ ਹੁਕਮ ਚਲਾਉਂਦੇ ਸਨ। ਹੁਕਮ ਚਲਾਏ ਨਿਸੰਗ ਹੋਏ, ਬੜੇ ਬੇਝਿਜਕ ਹੋ ਕੇ ਜਿਨ੍ਹਾਂ ਨੇ ਦੂਸਰਿਆਂ ਤੇ ਹੁਕਮ ਕੀਤੇ। ਭਾਵ ਇੱਥੇ ਹੁਕਮ ਕੀਤੇ ਦਾ ਭਾਵ ਕੀ? ਦੂਜਿਆਂ ਤੇ ਜ਼ੁਲਮ ਉਠਾਇਆ, ਜ਼ੁਲਮ ਕੀਤਾ। ਐਸੇ ਵੀ ਦੇਖੇ ਨੇ ਗਰੀਬਾਂ ਅਨਾਥਾਂ ਤੇ ਜ਼ੁਲਮ ਕਰਦੇ ਕਰਦੇ ਕਈ ਗਏ ਨੇ ਰਾਜੇ ਮਹਾਰਾਜੇ। ਹੁਕਮ ਚਲਾਏ ਨਿਸੰਗ ਹੋਏ ਬੇਤੜਕ, ਨਿਸੰਗ ਬੇਤੜਕ ਬੇਝਿਜਕ। ਵਿਦਾਊਟ ਐਨੀ ਰਿਫਰੇਨ ਬੇਤੜਕ ਹੋ ਕੇ। ਹੁਕਮ ਚਲਾਏ ਨਿਸੰਗ ਹੋਏ, ਵਰਤ ਹੈ ਅਫਰਿਆ। ਅਫਰਿਆ ਕਹਿੰਦੇ ਨੇ ਹੰਕਾਰ, ਬੜੇ ਹੰਕਾਰ ਨਾਲ ਉਹਨਾਂ ਨੇ ਦੂਸਰਿਆਂ ਤੇ ਰਾਜ ਕੀਤਾ। ਹਾਂਜੀ,
ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇ ਖਾਕ ਰਲਿਆ।
ਸਭ ਕੋ ਵਸਗਤ ਕਰ ਲੈਣ, ਇੰਨੀ ਤਾਕਤ ਉਹਨਾਂ ਚ ਕਿ ਸਾਰਿਆਂ ਨੂੰ ਉਹ ਵਸ ਕਰ ਲੈਂਦੇ ਸੀ। ਜਿਹੜਾ ਮੁਲਕ ਦੇਖਣਾ ਜਿੱਤ ਲੈਣਾ, ਆਪਣੇ ਅਧੀਨ ਕਰ ਲੈਣਾ, ਲੋਕਾਂ ਨੂੰ ਆਪਣੇ ਵਸ ਕਰ ਲੈਣਾ। ਸਭ ਕੋ ਵਸਗਤ ਕਰ ਲਿਓ, ਦੂਸਰੇ ਮੁਲਕ ਜਿੱਤ ਲੈਣੇ, ਉਹਨਾਂ ਦੇ ਲੋਕ ਆਪਣੇ ਵਸ ਕਰ ਲੈਣੇ, ਉੱਥੇ ਦੀ ਪ੍ਰਜਾ ਆਪਣੇ ਵਸ ਕਰ ਲੈਣੀ। ਤੋ ਸਭ ਕੋ ਵਸਗਤ ਕਰ ਲਿਓ, ਲੇਕਿਨ ਅਖੀਰ ਕੀ ਹੋਇਆ, ਬਿਨ ਨਾਵੇਂ ਖਾਕ ਰਲਿਆ, ਕੋਈ ਉਹਨਾਂ ਨੂੰ ਅੱਜ ਯਾਦ ਨਹੀਂ ਕਰਦਾ, ਮਿੱਟੀ ਚ ਰਲ ਗਏ ਨੇ। ਬਿਨ ਨਾਵੇਂ ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ, ਖਾਕ ਰਲਿਆ, ਮਿੱਟੀ ਚ ਰਲ ਗਏ ਨੇ, ਖਾਕ ਚ ਮਿਲ ਗਏ ਨੇ। ਲੇਕਿਨ ਇੱਕ ਕੰਪੈਰੀਜ਼ਨ ਕਰੋ, ਮੁਕਾਬਲਾ ਕਰੋ ਇੱਕ ਭਗਤ ਦਾ ਇੱਕ ਸੰਤ ਦਾ। ਵਿਚਾਰਾ ਲਿੰਗੋਟੀ ਚ ਹੀ ਰਹਿੰਦਾ ਹੈ, ਇੱਕ ਛਣ ਵਿੱਚ ਹੀ ਰਹਿੰਦਾ ਹੈ, ਕੋਈ ਮਾਲ ਮਿਲਕਤ ਨਹੀਂ, ਲੇਕਿਨ ਉਹ ਸੰਸਾਰ ਛੱਡ ਕੇ ਗਿਆ। ਅੱਜ ਤੱਕ ਦੁਨੀਆ ਸਿਰ ਨਿਵਾਉਂਦੀ ਹੈ, ਚੁੱਕ ਜਾਂਦੀ ਹੈ, ਨਮਸਕਾਰ ਕਰਦੇ ਨੇ। ਸੰਤਾਂ ਮਹਾਤਮਾ ਨੂੰ ਦੇਖ ਕੇ, ਉਹਨਾਂ ਦੀਆਂ ਤਸਵੀਰਾਂ ਦੇਖ ਕੇ, ਉਹਨਾਂ ਦੇ ਨਾਂ ਸੁਣ ਕੇ ਚੁੱਕ ਜਾਈਦਾ। ਕਿਉਂ? ਉਹਨਾਂ ਦੀ ਜਿਹੜੀ ਪੂੰਜੀ ਸੀ ਕੁਝ ਹੋਰ ਸੀ, ਉਹਨਾਂ ਦਾ ਜਿਹੜਾ ਧਨ ਸੀ ਕੁਝ ਹੋਰ ਸੀ। ਹਾਂਜੀ,
ਕੋਟ 33 ਸੇਵਕਾ ਸਿੱਧ ਸਾਧਿਕ ਦਰ ਖਰਿਆ।
ਕੋਟ 33 ਸੇਵਕਾ ਸਿੱਧ ਸਾਧਿਕ ਦਰ ਖਰਿਆ। 33 ਕਰੋੜ ਦੇਵਤੇ ਵੀ ਕਈਆਂ ਦੇ ਦਰ ਤੇ, ਕੋਟ 33 ਤੋਂ ਭਾਵ 33 ਕਰੋੜ ਦੇਵਤੇ, ਸੇਵਕਾ 33 ਕਰੋੜ ਦੇਵਤੇ ਵੀ ਉਹਨਾਂ ਦੇ ਸੇਵਕ ਬਣ ਕੇ ਖੜੇ। ਸਿੱਧ ਸਾਧਕ ਦਰ ਖੜਿਆ, ਸਿੱਧ ਜਿਹੜੇ ਸਿੱਧੀਆਂ ਚ ਪੁੱਗ ਗਏ ਨੇ, ਸਾਧਕ ਜਿਹੜੇ ਸਿੱਖ ਰਹੇ ਨੇ, ਐਸੇ ਐਸੇ ਵੀ ਉਹਨਾਂ ਦੇ ਦਰਾਂ ਤੇ ਖੜੇ ਨੇ ਜਿਹੜੇ ਪ੍ਰਭੂ ਦੇ ਨਾਮ ਨਾਲ ਜੁੜੇ। ਧਨਵਾਨ ਨੂੰ ਤੇ ਕੋਈ ਪੁੱਛਦਾ ਨਹੀਂ, ਉਹ ਤੇ ਖਾਕ ਚ ਰਲ ਗਿਆ, ਲੇਕਿਨ ਕੋਈ ਹੋਇਆ ਭਗਤ ਤਾਂ ਉਹਦੇ ਅੱਗੇ ਤੇ 33 ਕਰੋੜ ਦੇਵਤੇ ਵੀ ਦਾਸ ਬਣ ਕੇ ਖੜੇ, ਸਿੱਧ ਸਾਧਕ ਵੀ ਖੜੇ ਨੇ, ਹੱਥ ਜੋੜ ਕੇ ਨਮਸਕਾਰ ਕਰਦੇ ਨੇ ਐਸੇ ਮਨੁੱਖ ਨੂੰ। ਹਾਂਜੀ,
ਗਿਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ।
ਗਿਰਮ ਬਾਰੀ ਵੱਡ ਸਾਹਿਬੀ ਨਾਨਕ ਸੁਪਨ ਥੀਆ। ਇਹ ਕੁਛ ਲਫ਼ਜ਼ ਸਮਝਣ ਵਾਲੇ ਨੇ। ਗਿਰ ਕਹਿੰਦੇ ਨੇ ਪਹਾੜ ਨੂੰ, ਗਿਰਮ ਬਾਰੀ ਤੇ ਵੱਡ ਸਾਹਿਬੀ। ਗਿਰਮ ਬਾਰੀ ਦੋ ਲਫ਼ਜ਼ਾਂ ਦਾ ਬਣਿਆ, ਗਿਰ ਤੇ ਬਾਰ। ਗਿਰ ਆਖਦੇ ਨੇ ਪਹਾੜ ਨੂੰ ਤੇ ਬਾਰ ਆਖਦੇ ਨੇ ਪਾਣੀ ਨੂੰ। ਤੋ ਕੀ ਮਤਲਬ ਹੋਇਆ ਗਿਰਮ ਬਾਰੀ ਦਾ? ਗਿਰ ਦਾ ਮਤਲਬ ਪਹਾੜ, ਬਾਰ ਦਾ ਮਤਲਬ ਪਾਣੀ। ਅਜੇ ਵੀ ਆਪਣੇ ਪੰਜਾਬ ਚ ਕਈ ਵਾਰੀ ਗੱਲਾਂ ਕਰੀਏ ਨਾ ਤਾਂ ਕਹਿੰਦੇ ਨੇ ਬਾਰ ਦਾ ਇਲਾਕਾ, ਗੱਲਾਂ ਕਰਦੇ ਨੇ ਇਹ ਬਾਰ ਦੇ ਇਲਾਕੇ ਚੋਂ ਆਇਆ ਜੀ, ਉਹ ਇਲਾਕਾ ਜਿੱਥੇ ਪਾਣੀ ਲੱਗਦਾ ਹੋਵੇ। ਤਾਂ ਬਾਰ ਦਾ ਮਤਲਬ ਹੀ ਹੁੰਦਾ ਪਾਣੀ। ਗਿਰ ਕਹਿੰਦੇ ਨੇ ਪਹਾੜ ਨੂੰ, ਗਿਰਮ ਬਾਰੀ ਪਹਾੜ ਤੇ ਪਾਣੀ। ਐਸੇ ਬੰਦੇ ਜਿਨ੍ਹਾਂ ਨੇ ਨਾ ਸਿਰਫ ਧਰਤੀ ਤੇ ਬਲਕਿ ਪਹਾੜਾਂ ਤੇ ਪਾਣੀਆਂ ਤੇ ਵੀ ਹਕੂਮਤ ਕੀਤੀ ਹੋਵੇ, ਐਸੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਮੁਲਕਾਂ ਤੇ ਬਲਕਿ ਵੱਡੇ ਵੱਡੇ ਪਹਾੜਾਂ ਤੇ ਪਾਣੀਆਂ ਸਮੁੰਦਰਾਂ ਤੇ ਵੀ ਜਿਨ੍ਹਾਂ ਨੇ ਹਕੂਮਤ ਕੀਤੀ। ਗਿਰਮਬਾਰੀ ਵੱਡ ਸਾਹਿਬੀ, ਵੱਡੇ ਤੋਂ ਵੱਡੇ ਸਾਹਿਬ ਬਣੇ, ਵੱਡੇ ਤੋਂ ਵੱਡੇ ਅਹੁਦਾ ਪਾਇਆ ਉਹਨਾਂ ਨੇ। ਲੇਕਿਨ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ, ਨਾਨਕ ਸੁਪਨ ਥੀਆ, ਇਹ ਸਭ ਕੁਛ, ਇਹ ਵੱਡੀਆਂ ਵੱਡੀਆਂ ਹਕੂਮਤਾਂ, ਇਹ ਵੱਡ ਸਾਹਿਬ ਹੀ ਇੱਕ ਦਿਨ ਸੁਪਨਾ ਬਣ ਜਾਂਦਾ ਹੈ। ਨਾਨਕ ਸੁਪਨ ਥੀਆ, ਇੱਕ ਦਿਨ ਇਹ ਸੁਪਨਾ ਬਣ ਕੇ ਰਹਿ ਜਾਂਦੀਆਂ, ਭਾਵ ਇਹ ਨਾਲ ਨਹੀਂ ਜਾਂਦੀਆਂ, ਇਹ ਤੇ ਖਤਮ ਹੋ ਜਾਂਦੀਆਂ ਨੇ। ਔਰ ਇਸ ਤੁਕ ਦਾ ਮਨ ਬੜੇ ਬੜੇ ਜਿਹੜੇ ਵਿਦਵਾਨ ਨੇ ਕਈ ਵਾਰੀ ਗਲਤ ਕਰਦੇ ਵੇਖੇ ਨੇ ਮੈਂ, ਉਹ ਆਖਦੇ ਨੇ ਗਿਰਮਬਾਰੀ ਵੱਡ ਸਾਹਿਬੀ, ਉਹ ਗਿਰਮਬਾਰੀ ਗਰੀਬੀ ਨੂੰ ਕਹਿ ਦਿੰਦੇ ਨੇ। ਗਿਰਮਬਾਰੀ ਵੱਡ ਸਾਹਿਬੀ ਉਹ ਕਹਿੰਦੇ ਨੇ ਜੀ, ਇਹ ਗਰੀਬੀ ਵੱਡੀ ਸਾਹਿਬੀ ਹੈ। ਲੇਕਿਨ ਨਹੀਂ, ਗਿਰ ਦਾ ਮਤਲਬ ਹੈ ਪਹਾੜ, ਬਾਰ ਦਾ ਮਤਲਬ ਹੈ ਪਾਣੀ। ਤੋ ਐਸੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਦੇਸ਼ਾਂ ਤੇ ਹਕੂਮਤ ਕੀਤੀ, ਸਗੋਂ ਪਹਾੜਾਂ ਤੇ, ਦਰਿਆਵਾਂ ਤੇ, ਸਮੁੰਦਰਾਂ ਤੇ, ਉੱਥੇ ਵੀ ਹਕੂਮਤ ਕੀਤੀ। ਔਰ ਵੱਡ ਸਾਹਿਬੀ ਐਸੇ ਐਸੇ ਮਨੁੱਖ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਅਹੁਦੇ ਪਾਏ, ਵੱਡੇ ਸਾਹਿਬ ਬਣੇ। ਨਾਨਕ ਪਾਤਸ਼ਾਹ ਆਖਦੇ ਨੇ ਉਸ ਦੇ ਨਾਮ ਤੋਂ ਬਿਨਾਂ ਤੇ ਇੱਕ ਦਿਨ ਇਹ ਸਭ ਕੁਝ ਸੁਪਨਾ, ਨਾਨਕ ਸੁਪਨ ਥੀਆ। ਅੱਗੇ ਆ ਜਾਓ ਭੈਣ ਜੀ, ਤੁਸੀਂ ਵੀ ਇੱਥੇ ਆ ਜਾਓ। ਤੋ ਗਿਰਮਬਾਰੀ ਵੱਡ ਸਾਹਿਬੀ, ਨਾਨਕ ਸੁਪਨ ਥੀਆ। ਤੋ ਭਾਈ, ਇਹ ਮਾਲ ਮਿਲਕਤ, ਇਹ ਵੱਡੇ ਵੱਡੇ ਰਾਜ, ਸਭ ਕੁਛ, ਵੱਡੀਆਂ ਵੱਡੀਆਂ ਜਾਗੀਰਾਂ, ਅਹੁਦੇ, ਇਹ ਸਭ ਕੁਛ ਇੱਕ ਦਿਨ ਸੁਪਨਾ ਬਣ ਕੇ ਰਹਿ ਜਾਂਦੇ ਨੇ, ਨਾਲ ਕੁਛ ਨਹੀਂ ਨਿਭਦਾ। ਨਾਲ ਤੇ ਇੱਕੋ ਚੀਜ਼ ਜਾਂਦੀ ਹੈ ਇਨਸਾਨ ਦੇ, ਉਹ ਹੈ ਉਸ ਪ੍ਰਭੂ ਦਾ ਨਾਮ ਜੋ ਜਪ ਲਿਆ। ਤੋ ਗਿਰਮਬਾਰੀ ਵੱਡ ਸਾਹਿਬੀ, ਨਾਨਕ ਸੁਪਨ ਥੀਆ। ਤੋ ਗਿਆਨੀ ਜੀ ਨੂੰ ਵੀ ਆ ਗਏ ਨੇ ਤੇ ਇਹਨਾਂ ਨੂੰ ਵੀ ਮੈਂ ਦੱਸ ਦਿਆਂ, ਮੈਂ ਬੇਨਤੀ ਕਰ ਰਿਹਾ ਸੀ, ਇਸ ਤੁਕ ਦੇ ਅਰਥ ਕਈ ਵਾਰੀ ਗਲਤ ਕਰਦੇ ਨੇ। ਗਿਰਮਬਾਰੀ ਨੂੰ ਕਈ ਗਰੀਬੀ ਕਹਿ ਦਿੰਦੇ ਨੇ, ਗਰੀਬੀ ਨਹੀਂ, ਉਹ ਕਹਿ ਦਿੰਦੇ ਨੇ ਕਿ ਗਰੀਬੀ, ਗਿਰਮਬਾਰੀ ਵੱਡ ਸਾਹਿਬੀ, ਉਹ ਅਰਥ ਇਉਂ ਕਰਦੇ ਨੇ ਕਿ ਗਰੀਬੀ ਅਸਲੀ ਚ ਵੱਡੀ ਸਾਹਿਬੀ ਹੈ। ਤਨ ਦੀ ਗਰੀਬੀ ਤੇ ਕਿਸੇ ਨੇ ਨੀ ਆਖਿਆ ਚਾਹੀਦੀ ਹੈ ਮਨੁੱਖ ਕੋ, ਤਨ ਦੀ ਗਰੀਬੀ ਤੇ ਲਾਨਤ ਹੈ। ਨਾ ਹੀ ਇੱਥੇ ਮਨ ਦੀ ਗਰੀਬੀ ਦੀ ਗੱਲ ਹੈ। ਤੁਸੀਂ ਦੂਸਰੀਆਂ ਤੁਕਾਂ ਦੇਖੋ ਤੇ ਰਾਜੇ ਮਹਾਰਾਜੇ ਦੀਆਂ ਗੱਲਾਂ ਹੋ ਰਹੀਆਂ, ਧਨ ਇਕੱਠੇ ਕਰਨ ਵਾਲੇ ਦੀਆਂ ਗੱਲਾਂ ਹੋ ਰਹੀਆਂ। ਤੋ ਉਹੀ ਵਿਚਾਰਧਾਰਾ ਅੱਗੇ ਸ਼ੁਰੂ ਹੈ। ਤੋ ਗਿਰਮਬਾਰੀ, ਗਿਰ ਕਹਿੰਦੇ ਨੇ ਪਹਾੜ ਨੂੰ, ਬਾਹਰ ਕਹਿੰਦੇ ਨੇ ਪਾਣੀ ਨੂੰ। ਤੋ ਐਸੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਮੁਲਕਾਂ ਤੇ ਰਾਜ ਕੀਤਾ, ਸਗੋਂ ਵੱਡੇ ਵੱਡੇ ਪਹਾੜ, ਦਰਿਆਵਾਂ, ਸਮੁੰਦਰਾਂ ਤੇ ਵੀ ਰਾਜ ਕੀਤਾ, ਭਾਵ ਜੋ ਵਪਾਰ ਹੁੰਦੇ ਸੀ ਸਮੁੰਦਰਾਂ ਦੇ, ਉਹ ਵੀ ਉਹਨਾਂ ਦੇ ਅਧੀਨ। ਲੇਕਿਨ ਕਹਿੰਦੇ ਨੇ ਐਡੇ ਐਡੇ ਵੱਡੇ ਮਹਾਰਾਜੇ ਵੀ ਔਰ ਵੱਡ ਸਾਹਿਬੀ, ਐਸੇ ਐਸੇ ਪੁਰਸ਼ ਜਿਨ੍ਹਾਂ ਨੇ ਬਹੁਤ ਬਹੁਤ ਵੱਡੇ ਅਹੁਦੇ ਪਾਏ, ਹਾਂਜੀ, ਨਾਨਕ ਸੁਪਨ ਥੀਆ, ਇੱਕ ਦਿਨ ਇਹ ਸਭ ਕੁਝ ਸੁਪਨੇ ਵਾਂਗੂ ਰਹਿ ਗਿਆ। ਤੋ ਇਸ਼ਾਰਾ ਹੈ ਕਿ ਧਨ ਪਦਾਰਥ ਨਾਲ ਨਹੀਂ ਜਾਂਦਾ, ਇਹਦੇ ਪਿੱਛੇ ਜ਼ਰੂਰਤ ਨਾਲੋਂ ਜ਼ਿਆਦਾ ਦੌੜ ਭੱਜ ਕਰਨੀ, ਆਪਣੀ ਜ਼ਿੰਦਗੀ ਗਵਾ ਲੈਣੀ ਹੈ। ਜਿਹੜੀ ਚੀਜ਼ ਨਾਲ ਜਾਂਦੀ ਹੈ, ਉਹ ਇਨਸਾਨ ਨੂੰ ਉਸ ਵੱਲ ਜ਼ਰੂਰ ਉਪਰਾਲਾ ਕਰਨਾ ਪੈਂਦਾ ਹੈ ਔਰ ਚਾਹੀਦਾ ਹੈ, ਕਿਉਂਕਿ ਨਾਮ ਧਨ ਹੀ ਇੱਕ ਐਸਾ ਧਨ ਹੈ ਜੋ ਅਖੀਰ ਅੰਤ ਵੇਲੇ ਇਸ ਰੂਹ ਨੂੰ ਛੁਡਾਉਂਦਾ ਹੈ। ਜਦੋਂ ਲੇਖਾ ਹੁੰਦਾ ਹੈ ਇਨਸਾਨ ਦਾ, ਤੋ ਇਹੀ ਚੀਜ਼ ਹੈ ਜੋ ਬਖਸ਼ਾਉਂਦੀ ਹੈ। ਹਾਂਜੀ,
ਸ੍ਰੀ ਰਾਗ ਮਹਿਲਾ ਪੰਜਵਾਂ। ਪਲਕੇ ਉਠ ਪਪੋਲੀਏ, ਵਿਣ ਬੂਝੇ ਮੁਗਧ ਅਜਾਨ।
ਪਲਕੇ ਉਠ ਪਪੋਲੀਏ, ਵਿਣ ਬੂਝੇ ਮੁਗਧ ਅਜਾਨ। ਹਾਂਜੀ। ਪਲਕੇ ਉੱਠ ਪਪੋਲੀਐ ਵਿਣ ਬੁੱਝੇ ਮੁਗਦ ਅਜਾਂ। ਪਲਕੇ ਤੋਂ ਭਾਵ ਨਿਤ ਨਿਤ ਨਵੀਂ ਸਵੇਰ ਹਰ ਰੋਜ਼। ਪਲਕੇ ਆਪਾਂ ਕਹਿ ਦਿੰਦੇ ਨਾ ਅਗਲਾ ਦਿਨ ਜਿਹੜਾ ਉਸਨੂੰ ਪਲਕੇ ਕਹਿ ਦਈਦਾ। ਨਿਤ ਨਵੀਂ ਸਵੇਰ ਨਿਤ ਅਗਲਾ ਦਿਨ। ਉੱਠ ਪਪੋਲੀਐ ਪਪੋਲੀਐ ਪਾਲੀ ਦੀ ਏ ਪਪੋਲਣਾ ਪਾਲਣਾ ਤੋ ਕੀ ਪਾਲਣਾ ਸਰੀਰ ਪਾਲਣ ਦੀ ਗੱਲ ਹੋ ਰਹੀ ਹੈ। ਆਪਣੀ ਦੇਹੀ ਦਾ ਆਪਣੇ ਸਰੀਰ ਦਾ ਇਨਸਾਨ ਬੜਾ ਖਿਆਲ ਕਰਦਾ ਹੈ। ਚੰਗਾ ਖਾਣਾ ਚਾਹੀਦਾ ਹੈ ਹਰ ਤਰ੍ਹਾਂ ਨਾਲ ਰਿਸ਼ਟ ਪੁਸ਼ਟ ਚਾਹੀਦਾ ਹੈ ਸਰੀਰ ਤਕੜਾ ਚਾਹੀਦਾ ਹੈ ਤੰਦਰੁਸਤ ਚਾਹੀਦਾ ਹੈ ਬੜਾ ਖਿਆਲ ਕਰੀਦਾ ਹੈ ਸਰੀਰ ਦਾ। ਆ ਖੁਰਾਕ ਸਰੀਰ ਲਈ ਚੰਗੀ ਹੈ ਆ ਮਾੜੀ ਹੈ ਤੋ ਚੰਗੀ ਖੁਰਾਕ ਚਾਹੀਦੀ ਹੈ ਸਰੀਰ ਲਈ ਚੰਗੀ ਗਿਜ਼ਾ ਚਾਹੀਦੀ ਹੈ ਨਾ ਧੋ ਕੇ ਸਵਾਰ ਕੇ ਸਰੀਰ ਦਾ ਬੜਾ ਖਿਆਲ ਰੱਖਦਾ ਇਨਸਾਨ ਔਰ ਬਹੁਤ ਸਮਾਂ ਇਨਸਾਨ ਗੁਜ਼ਾਰ ਦਿੰਦਾ ਹੈ ਸਰੀਰ ਦੀ ਸਜਾਵਟ ਤੇ ਸਰੀਰ ਦੀ ਦੇਖ ਰੇਖ ਤੇ ਖਾਣ ਪੀਣ ਤੇ ਖਾਣ ਪੀਣ ਦੇ ਆਹਰ ਵਿੱਚ ਭਾਵ ਜੋ ਕੁਝ ਖਾਣਾ ਉਹਦੇ ਬਣਾਉਣ ਚ ਔਰ ਜੋ ਕੁਝ ਬਣਾਉਣਾ ਉਹਦੇ ਕਮਾਉਣ ਚ ਫਿਰ ਸਰੀਰ ਦੇ ਹਾਰ ਸ਼ਿੰਗਾਰ ਲਈ ਦਿਹਾੜੀ ਦਾ ਸਵੇਰ ਤੋਂ ਸ਼ਾਮ ਤੱਕ ਗਿਣੋ ਤੇ ਕਿਤਨਾ ਕੁ ਸਮਾਂ ਇਨਸਾਨ ਦਾ ਸਰੀਰ ਪਿੱਛੇ ਹੀ ਲੱਗ ਜਾਂਦਾ ਹੈ। ਤੋ ਕਹਿੰਦੇ ਨੇ ਪਲਕੇ ਉੱਠ ਪਪੋਲੀਏ ਵਿਣ ਬੁੱਝੇ ਪਰਮਾਤਮਾ ਨੂੰ ਬੁੱਝੇ ਤੋਂ ਬਿਨਾਂ ਪਰਮਾਤਮਾ ਨੂੰ ਯਾਦ ਕਰਨ ਦਾ ਸਮਾਂ ਕੱਢੇ ਤੋਂ ਬਿਨਾਂ ਮੁਗਧ ਅਜਾਣ ਅਜਾਣ ਤੋਂ ਭਾਵ ਅਣਜਾਣ ਮੂਰਖ ਅਣਜਾਣ ਬੰਦਾ ਮੂਰਖ ਸਵੇਰ ਤੋਂ ਸ਼ਾਮ ਤੱਕ ਦੇਹੀ ਨੂੰ ਪਾਲਣ ਦਾ ਹੀ ਸੋਚ ਰਿਹਾ ਹੈ। ਆਪਣਾ ਸਰੀਰ ਕਿਵੇਂ ਪਾਲਣਾ ਪਰਿਵਾਰ ਦਾ ਸਰੀਰ ਕਿਵੇਂ ਪਾਲਣਾ ਪਾਲਣ ਪੋਸ਼ਣ ਤੇ ਹੀ ਉਸਦਾ ਸਾਰਾ ਸਮਾਂ ਜਾਂਦਾ ਹੈ। ਜਿਤਨੀ ਉਸਦੀ ਐਨਰਜੀ ਖਰਚ ਹੁੰਦੀ ਹੈ ਉਹ ਇਸੇ ਤੇ ਹੁੰਦੀ ਹੈ। ਕਿਵੇਂ ਮੈਂ ਚੰਗਾ ਖਾਵਾਂ ਚੰਗਾ ਪੀਵਾਂ ਪਹਿਨਾਂ ਤੰਦਰੁਸਤ ਰਹਾਂ ਮੈਂ ਠੀਕ ਰਹਾਂ ਮੇਰਾ ਪਰਿਵਾਰ ਠੀਕ ਰਹੇ। ਦੇਹੀ ਤੇ ਜ਼ੋਰ ਹੈ ਲੇਕਿਨ ਜਿਸਨੇ ਇਹ ਸਭ ਕੁਝ ਬਖਸ਼ਿਆ ਹੈ ਅਣਜਾਣ ਬੰਦਾ ਉਸਨੂੰ ਤੇ ਚੇਤੇ ਕਰਦਾ ਨਹੀਂ ਉਹ ਭੁੱਲ ਜਾਂਦਾ ਹੈ। ਔਰ ਜਿਹੜੇ ਕੰਮ ਆਇਆ ਹੈ ਖਾਸ ਕੰਮ ਤੇ ਸਰੀਰ ਪਾਲਣਾ ਨਹੀਂ ਜੋ ਫਰਜ਼ ਹੈ ਇਨਸਾਨ ਦਾ ਨਿਭਾਉਣਾ ਆ ਕੇ ਇਸ ਧਰਤੀ ਤੇ ਉਹ ਸਰੀਰ ਨੂੰ ਪਾਲਣ ਦਾ ਫਰਜ਼ ਨਹੀਂ ਹੈ। ਕਿਸ ਮਨੋਰਥ ਲਈ ਆਏ ਸੀ? ਆਏ ਤੇ ਸੀ ਬੰਦਗੀ ਕਰਕੇ ਯਾਦ ਕਰਕੇ ਮੁਕਤੀ ਪਾਉਣ ਲਈ ਇਹ ਆਵਾਗਾਉਣ ਦੇ ਚੱਕਰ ਚੋਂ ਨਿਕਲਣ ਲਈ। ਤੋ ਕਹਿੰਦੇ ਨੇ ਉਹ ਮਨੋਰਥ ਤੇ ਭੁੱਲ ਜਾਂਦਾ ਹੈ ਉਹ ਏਮ ਤੇ ਯਾਦ ਨਹੀਂ ਰਹਿੰਦਾ। ਹੁੰਦਾ ਕੀ ਹੈ ਸਰੀਰ ਨੂੰ ਪਾਲਣ ਤੇ ਹੀ ਲੱਗੇ ਰਹੀਦਾ ਸਵੇਰ ਤੋਂ ਸ਼ਾਮ ਤੱਕ। ਤੋ ਇਸ ਗੱਲ ਵੱਲ ਧਿਆਨ ਦਵਾਉਂਦੇ ਨੇ ਸਤਿਗੁਰੂ ਆਖਦੇ ਨੇ ਭਲਕੇ ਉੱਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਣ ਅਜਾਣ ਤੋਂ ਭਾਵ ਅਣਜਾਣ। ਇਆਣਾ ਜਿਵੇਂ ਛੋਟਾ ਬੱਚਾ ਹੁੰਦਾ ਅਕਲ ਬਹੁਤੀ ਨਹੀਂ ਹੁੰਦੀ ਨਿਆਣਾ ਹੁੰਦਾ ਹੈ ਸਾਡੀ ਮਤ ਵੀ ਮੂਰਖਾਂ ਤੇ ਨਿਆਣਿਆਂ ਵਰਗੀ ਹੈ। ਬੇਸ਼ੱਕ ਸਰੀਰ ਹੀ ਵੱਡੇ ਹੋ ਜਾਂਦੇ ਨੇ ਮਤ ਤੇ ਕਈ ਵਾਰੀ ਨਿਆਣਿਆਂ ਵਰਗੀ ਰਹਿੰਦੀ ਹੈ ਕਿਉਂਕਿ ਇਹ ਸਮਝ ਤੇ ਆਉਂਦੀ ਨਹੀਂ ਕਿ ਕਿਸ ਕੰਮ ਲਈ ਆਏ ਸਨ। ਤੋ ਪਲਕੇ ਉੱਠ ਪਪੋਲੀਏ ਵਿਣ ਬੁੱਝੇ ਮੁਗਧ ਅਜਾਣ। ਹਾਂਜੀ
ਸੋ ਪ੍ਰਭ ਚਿਤ ਨਾ ਆਇਓ ਛੁੱਟੇਗੀ ਬੇਬਾਣ।
ਸੋ ਪ੍ਰਭ ਚਿਤ ਨਾ ਆਇਓ ਛੁੱਟੇਗੀ ਬੇਬਾਣ। ਬੇਬਾਣ ਆਖਦੇ ਨੇ ਮਸਾਣ ਸ਼ਮਸ਼ਾਨ ਭੂਮੀ। ਔਰ ਬਾਈ ਜਿਸ ਸਰੀਰ ਨੂੰ ਪਾਲਣ ਪੋਸ਼ਣ ਖਾਤਰ ਤੂੰ ਇੰਨਾ ਸਮਾਂ ਗੁਜ਼ਾਰ ਰਿਹਾ ਉਹ ਤੇ ਇੱਕ ਦਿਨ ਛੁੱਟ ਜਾਏਗਾ ਤੇ ਬੇਬਾਣ ਦੇ ਵਿੱਚ ਮਸਾਣਾ ਵਿੱਚ ਜਾ ਕੇ ਸੜ ਜਾਏਗਾ। ਜਿਸ ਦੀ ਪਾਲਣ ਪੋਸ਼ਣ ਲਈ ਇੰਨਾ ਫਿਕਰ ਕਰ ਰਿਹਾ ਤੂੰ ਇੰਨਾ ਸਮਾਂ ਗੁਜ਼ਾਰ ਰਿਹਾ ਉਹ ਸਰੀਰ ਤੇ ਇੱਕ ਦਿਨ ਜਲ ਜਾਏਗਾ ਜਾਂ ਮਿੱਟੀ ਚ ਮਿਲ ਜਾਏਗਾ। ਤੋ ਨਾਸਵੰਤ ਚੀਜ਼ ਨੂੰ ਪਾਲਣ ਪੋਸ਼ਣ ਖਾਤਰ ਇਤਨਾ ਮਤ ਸਮਝਣਾ ਕਿ ਸਤਿਗੁਰੂ ਕਹਿੰਦੇ ਨੇ ਕਿ ਸਰੀਰ ਦੀ ਸੰਭਾਲ ਨਾ ਕਰੋ। ਇਹ ਵੀ ਨਾ ਖਿਆਲ ਕਰਨਾ, ਕਿਉਂਕਿ ਜੇ ਸਰੀਰ ਨਹੀਂ ਹੈ, ਮਨੁੱਖਾ ਸਰੀਰ ਨਹੀਂ ਹੈ ਤੁਹਾਡੇ ਕੋਲ, ਤੇ ਪਰਮਾਤਮਾ ਦੀ ਬੰਦਗੀ ਚ ਜੁੜ ਵੀ ਨਹੀਂ ਸਕਦੇ। ਤੰਦਰੁਸਤ ਸਰੀਰ ਨਹੀਂ ਹੈ ਤੇ ਬੰਦਗੀ ਕਰ ਵੀ ਨਹੀਂ ਸਕਦੇ, ਇਹ ਵੀ ਦੱਸਦੇ ਹਾਂ, ਕਿਉਂਕਿ ਮਨੁੱਖੀ ਜਾਮੇ ਚ ਹੀ ਅਸੀਂ ਈਸ਼ਵਰ ਨੂੰ ਯਾਦ ਕਰ ਸਕਦੇ। ਪਸ਼ੂ ਪੰਖੀ ਉਹ ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦੇ, ਉਹਨਾਂ ਜਾਮਿਆਂ ਚ ਉਹ ਈਸ਼ਵਰ ਨੂੰ ਧਿਆ ਨਹੀਂ ਸਕਦੇ। ਇੱਕ ਮਨੁੱਖਾ ਦੇ ਹੀ ਹੈ ਜਿਸ ਵਿੱਚ ਆ ਕੇ ਆਤਮਾ ਛੁਟਕਾਰਾ ਪਾ ਸਕਦੀ ਹੈ, ਮੁਕਤੀ ਪਾ ਸਕਦੀ ਹੈ। ਤੋ ਮਨੁੱਖਾ ਜਨਮ ਅਨਮੋਲ ਹੈ ਔਰ ਬੰਦਗੀ ਤਦੇ ਹੀ ਕਰ ਪਾਓਗੇ ਅਗਰ ਤੰਦਰੁਸਤ ਹੋ। ਤੋ ਸਤਿਗੁਰੂ ਇਹ ਨਹੀਂ ਕਹਿ ਰਹੇ ਕਿ ਬਿਮਾਰ ਹੀ ਰਹੋ, ਸਰੀਰ ਦੀ ਸੰਭਾਲ ਹੀ ਨਾ ਹੋਵੇ। ਉਹ ਤੇ ਇਹ ਕਹਿ ਰਹੇ ਨੇ ਕਿ ਜ਼ਰੂਰਤ ਤੋਂ ਜ਼ਿਆਦਾ ਸੰਭਾਲ ਹੋ ਰਹੀ ਹੈ, ਜ਼ਰੂਰਤ ਤੋਂ ਜ਼ਿਆਦਾ ਸਮਾਂ ਇਸੇ ਵਿੱਚ ਹੀ ਜਾ ਰਿਹਾ ਹੈ। ਨਹੀਂ ਖਾਓਗੇ, ਨਹੀਂ ਪੀਓਗੇ, ਬਿਮਾਰ ਹੋ ਜਾਓਗੇ। ਤੁਹਾਡਾ ਸਰੀਰ ਇਸ ਯੋਗ ਹੀ ਨਹੀਂ ਰਹੇਗਾ ਕਿ ਤੁਸੀਂ ਬੰਦਗੀ ਕਰ ਸਕੋ। ਤੰਦਰੁਸਤ ਸਰੀਰ ਦੇ ਵਿੱਚ ਹੀ ਆਤਮਾ ਤੰਦਰੁਸਤ ਰਹਿ ਸਕਦੀ ਹੈ। ਸਰੀਰ ਦੁਖੀ ਹੈ, ਸੁਰਤ ਕਿਵੇਂ ਜੁੜੇਗੀ, ਕਿਵੇਂ ਧਿਆਨ ਲੱਗੇਗਾ, ਕਿਵੇਂ ਬੰਦਗੀ ਹੋਏਗੀ, ਕਿਵੇਂ ਬੈਠੋਗੇ, ਕਿਵੇਂ ਤੜਕੇ ਉੱਠੋਗੇ, ਕਿਵੇਂ ਦੋ ਤਿੰਨ ਘੰਟੇ ਚੌਂਕੜਾ ਮਾਰ ਕੇ ਬੈਠ ਸਕੋਗੇ, ਨਹੀਂ ਬੈਠਿਆ ਜਾਏਗਾ। ਤੋ ਸਰੀਰ ਦੀ ਸੰਭਾਲ ਤੇ ਜ਼ਰੂਰੀ ਹੈ, ਲੇਕਿਨ ਜ਼ਰੂਰਤ ਤੋਂ ਜ਼ਿਆਦਾ ਸਮਾਂ ਇਸ ਤੇ ਹੀ ਖਰਚ ਕਰੀ ਜਾਣਾ, ਇਹੀ ਲਕਸ਼ ਬਣਾ ਲੈਣਾ ਜ਼ਿੰਦਗੀ ਦਾ ਕਿ ਸਰੀਰ ਨੂੰ ਹੀ ਪਾਲਣਾ। ਤੋ ਇਸ ਵੱਲ ਇਸ਼ਾਰਾ ਹੈ ਸਤਿਗੁਰਾਂ ਦਾ, ਗਲਤ ਨਾ ਇਸ ਨੂੰ ਸਮਝ ਲੈਣਾ। ਔਰ ਨਾ ਹੀ ਸਤਿਗੁਰੂ ਕਹਿੰਦੇ ਨੇ ਕਿ ਤੁਸੀਂ ਗੰਦੇ ਮੰਦੇ ਰਹੋ, ਪੱਦੇ ਰਹੋ, ਤੁਹਾਡੀ ਸ਼ਕਲ ਐਸੀ ਹੋਵੇ ਕੋਈ ਦੇਖਣ ਨੂੰ ਤਿਆਰ ਨਾ ਹੋਵੇ। ਸਤਿਗੁਰੂ ਇਹ ਨਹੀਂ ਚਾਹੁੰਦੇ ਕਿ ਮੇਰਾ ਸਿੱਖ ਗੰਦਾ ਮੰਦਾ ਹੋਵੇ। ਭਾਵ ਸਰੀਰ ਦੀ ਸੰਭਾਲ ਜ਼ਰੂਰੀ ਹੈ, ਲੇਕਿਨ ਜ਼ਰੂਰਤ ਤੋਂ ਜ਼ਿਆਦਾ ਸਮਾਂ ਇਸ ਤੇ ਖਰਚ ਕਰਨਾ ਠੀਕ ਨਹੀਂ, ਕਿਉਂਕਿ ਸਰੀਰ ਤੇ ਇੱਕ ਦਿਨ ਰਹਿ ਜਾਏਗਾ। ਜੋ ਮਕਸਦ ਹੈ ਉਹ ਪੂਰਾ ਕਰੋ, ਇਸ ਸਰੀਰ ਤੋਂ ਜੋ ਲਾਹਾ ਲੈਣਾ ਹੈ ਉਹ ਲਓ। ਹਾਂਜੀ,
ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ।
ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ। ਰੰਗ ਤੋਂ ਭਾਵ ਪਿਆਰ ਦਾ ਰੰਗ, ਜਿੱਥੇ ਵੀ ਲਫ਼ਜ਼ ਰੰਗ ਆਏਗਾ ਨਾ, ਸਮਝ ਲਓ ਇੱਥੇ ਅਰਥ ਹੈ ਪਿਆਰ ਦਾ, ਪਿਆਰ ਦਾ ਰੰਗ। ਉਸ ਈਸ਼ਵਰ ਦੇ ਪਿਆਰ ਦਾ ਰੰਗ ਮਾਣ, ਆਨੰਦ ਮਾਣ। ਸਤਿਗੁਰ ਸੇਤੀ ਚਿੱਤ ਲਾਏ, ਸੁਰਤ ਜੋੜ ਕੇ ਆਪਣੇ ਗੁਰੂ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਸਦਾ ਸਦਾ ਰੰਗ ਮਾਣ, ਹਮੇਸ਼ਾ ਲਈ। ਇਹ ਜਿਹੜਾ ਰੰਗ, ਇਹ ਜਿਹੜਾ ਪਿਆਰ ਦਾ ਰੰਗ ਹੈ, ਇਹ ਹਮੇਸ਼ਾ ਦਾ ਰੰਗ ਹੈ। ਇੱਕ ਵਾਰੀ ਜਿਸ ਨੂੰ ਪਿਆਰ ਪੈ ਜਾਂਦਾ ਹੈ, ਇਹ ਰੰਗ ਉਤਰਦਾ ਨਹੀਂ, ਦੂਸਰੇ ਪਿਆਰ ਦੇ ਰੰਗ ਤੇ ਫਿੱਕੇ ਪੈ ਜਾਂਦੇ ਨੇ। ਅੱਜ ਕਿਸੇ ਦੂਸਰੇ ਇਨਸਾਨ ਨਾਲ ਤੁਹਾਨੂੰ ਪਿਆਰ ਹੈ, ਜ਼ਰੂਰੀ ਨਹੀਂ ਕਿ ਉਹ ਪਿਆਰ ਤੁਹਾਡਾ ਸਾਰੀ ਉਮਰ ਟਿਕੇ। ਐਸੀ ਸਥਿਤੀ ਵੀ ਹੋ ਸਕਦੀ ਹੈ ਜਿਸ ਨੂੰ ਅੱਜ ਪਿਆਰ ਕਰਦੇ ਹੋ, ਉਸਦੀ ਸ਼ਕਲ ਦੇਖਣੋਂ ਵੀ ਤੁਸੀਂ ਇਨਕਾਰੀ ਹੋ ਜਾਓ, ਉਸਦੀ ਸ਼ਕਲ ਦੇਖਣੋਂ ਵੀ ਤੁਹਾਨੂੰ ਪ੍ਰਵਾਨ ਨਾ ਹੋਵੇ, ਇਤਨਾ ਇਤਨੀ ਨਫ਼ਰਤ ਹੋ ਜਾਏ। ਐਸਾ ਦੇਖਿਆ, ਉਹ ਜਿਹੜਾ ਰੰਗ ਹੈ ਸੰਸਾਰੀ ਪਿਆਰ ਦਾ, ਸੰਸਾਰਕ ਪਿਆਰ ਦਾ, ਇਹ ਫਿੱਕਾ ਰੰਗ ਹੈ, ਇਹ ਹਮੇਸ਼ਾ ਟਿਕਣ ਵਾਲਾ ਨਹੀਂ। ਵੇਖਿਆ ਜਦ ਤੱਕ ਖੂਬਸੂਰਤੀ ਹੈ, ਜਵਾਨੀ ਹੈ, ਤਦ ਤੱਕ ਇੱਕ ਦੂਜੇ ਨਾਲ ਪਿਆਰ ਹੈ, ਮਿੱਤਰਤਾ ਵਿੱਚ ਵੀ ਪਿਆਰ ਇਸੇ ਤਰ੍ਹਾਂ ਹੀ ਹੈ, ਪਿਆਰ ਫਿੱਕੇ ਪੈਂਦੇ ਵੇਖੇ ਨੇ। ਜਦ ਹੀ ਸਰੀਰ ਬਿਰਧ ਹੋਇਆ, ਜਦ ਹੀ ਮਿੱਤਰ ਇੱਕ ਦਿਨ ਮਸਕੀਨ ਬਣ ਗਿਆ, ਕਦੇ ਤਨਾਡ ਸੀ, ਬੜੇ ਪੈਸੇ ਸੀ, ਅੱਜ ਗਰੀਬ ਹੋ ਗਿਆ, ਮਿੱਤਰਤਾ ਟੁੱਟ ਗਈ, ਪਿਆਰ ਟੁੱਟਦੇ ਵੇਖੇ ਨੇ। ਆਦਮੀ ਔਰਤ ਦਾ ਪਿਆਰ ਬੁਢੇਪਾ ਆਇਆ, ਕਈ ਵਾਰੀ ਪਿਆਰ ਫਿੱਕੇ ਪੈਂਦੇ ਵੇਖੇ ਨੇ। ਤੋ ਇਹ ਪਿਆਰ ਤੋਂ ਫਿੱਕੇ ਨੇ, ਲੇਕਿਨ ਉਹ ਈਸ਼ਵਰ ਦਾ ਪਿਆਰ ਜਿਸ ਨੂੰ ਇੱਕ ਵਾਰੀ ਲੱਗ ਜਾਏ, ਕਹਿੰਦੇ ਨੇ ਉਹ ਰੰਗ ਗੂੜਾ ਹੈ, ਉਹ ਹਮੇਸ਼ਾ ਚੜਿਆ ਰਹਿੰਦਾ, ਉਹ ਨਹੀਂ ਉਤਰਦਾ। ਕਦੇ ਨਹੀਂ ਸੁਣਿਆ ਕਿ ਕੋਈ ਭਗਤ ਸੀ ਜਿਹੜਾ ਪਿਆਰ ਵਿੱਚ ਆ ਗਿਆ ਤੇ ਫਿਰ اس دا رنگ اتر گیا کتے پھر وہ ناستک ہو گیا. کدے ایسی کہانی میں نہیں سنی. تو اے آخرے نے کہ ست گرو سیتی چت لائے سدا سدا رنگ مان اپنے گرو دے وچ سرت جوڑ کے تو ہمیشہ لئی آنند مان تس دے پیار دا رنگ مان.
پرانی
تُو آیا لاہا لین اے منک تو یاد رکھ کس کم لئی آیا ہے تُو آیا لاہا لین نفع کھٹنا ہے کیڑا نفع کوئی تن دا نفع نہیں جے کھٹنا جو تن تُو کھٹنا ہے او تن او ہے جڑا اگے کم آوے گا نام تن دی گل ہو رہی ہے تو آیا لاہا لین جو نفع تو کھٹنا ہے وہ نام تن دا نفع ہے جو تیرے نال نبھنا ہے وہ تو لاہا لین. ہاں جی
لگا کت کو فکڑے سب مکدی چلی رہن
لگا کت کو فکڑے سب مکدی چلی رہن کو فکڑے کہندے نے تندے سنسار دے تندے تو کیڑے سنسار دے تندیاں وچ پھس گیا ہے روزگار دے تندیاں وچ پھس گیا پروار نو پالن پلوسن دے تندیاں وچ پھس گیا سنسارک تندے نے کفکڑے کت میں نہ کیڑے لگا کت کفکڑے تو کیڑے سنسار دے تندیاں وچ پے گیا کیڑے سنسارک تندیاں وچ تو پھس گیا دیکھ دے سہی اے تیری زندگی تے ایک تقریباً رات ہے جہ جی ایک رات دا نکل گئی اوہ جی تیری زندگی بیت گئی پاو زندگی بیت دیاں دیر نہیں لگ دی رات نکل جاندی ہے نا ستیاں پیاں سونے او منجے تے بستر تے لیٹ دیا نیند آ گئی اودے ہی پتا لگدا ہے جدو اکھ کھل دی ہے ویکھ دے تے ساری رات ہی نکل گئی نیند وچ نکل گئی کوئی یاد رہی نہیں رات نکلی دا انج لگدا کہ چٹ پٹ نکل گئی رات نیند دے وچ رات بیت دیاں دیر نہیں لگدی پتہ ہی نہیں لگدا اٹھدے ہو کہندے ہو رات تے بیت وی گئی. اسی طرح انسان ستا پیا ہے جیوندیا جیوندا ہی جاگدا جاگدا ہی ستا پیا ہے تسی ستے پے ہی تر پھر رہے ہو کیونکہ آتما تے اندر ستی ہے کی کہنا جی اکھاں کھلیاں نے اندروں تے آتما ستی پئی ہے اندروں تے گیان دا دیوا جلیا نہیں تے تسی ستے پئے ہو. تو کہندے نے جنہ چر انسان جس طرح ستا پیا ہے تے اسی طرح زندگی بیت دیا بھی پتا نہیں لگتا جس طرح نیند وچ رات بیت دیا نہیں پتا لگتا اسی طرح سنسار دے نشے وچ کس طرح زندگی تواڈی نکل گئی چھیتی یہ پتہ ہی نہیں لگدا انجی لگدا جویں رات بیتی ایک رات وانگوں زندگی نکل جاندی ہے زندگی اتنی تیزی نال نکل دی ہے جس طرح ایک رات تیزی نال نکل جاندی ہے. تو کہندے نے لگا کت کو فکڑے سب مکدی میں نا ختم ہو رہی ہے چلی رہن جیون روپی رات تیری بیت دی تری جا رہی ہے ختم ہو رہی ہے تو کیڑے تندیاں وچ پھسے ہویا. ہاں جی
رہاو قدم کرے پشو پنکھیاں دسے نہ کال
قدم کرے پشو پنکھیاں دسے نہ کال قدم کہندے نے کلول. آ دیکھے پشو پنکھی ایک کلول کر رہے نے چڑیاں چہچہا رہی نے ہر ایک پنچھی دا اپنا اپنا بول ہے میٹھا بول پنچھیاں دے بولاں نو اسی کہی دا کلول. کوئل کوک رہی ہے چڑیاں اپنی چی چی میٹھی میٹھی آواز لائی ہے ہر ایک پنچھی کلول کر رہا ہے. قدم کرے پشو پنکھیاں کہندے نے دیکھ پشو پنکھی اے کیویں پے کلول کر رہے نے ਦਿਸੈ ਨਾਹੀ ਕਾਲ, ਇਹਨਾਂ ਨੂੰ ਮੌਤ ਦਾ ਬੋਧ ਨਹੀਂ, ਇਹਨਾਂ ਨੂੰ ਮੌਤ ਨਹੀਂ ਦਿਸ ਰਹੀ, ਇਹਨਾਂ ਨੂੰ ਮੌਤ ਦਾ ਬੋਧ ਨਹੀਂ। ਪਸ਼ੂਆਂ ਨੂੰ ਪਤਾ ਨਹੀਂ ਕਿ ਮਰ ਜਾਣਾ ਇੱਕ ਦਿਨ, ਪੰਖੀਆਂ ਨੂੰ ਪਤਾ ਨਹੀਂ, ਉਹਨਾਂ ਦੀ ਬੁੱਧੀ ਇਤਨੀ ਨਹੀਂ ਹੈ, ਇਤਨੀ ਖਿੜੀ ਨਹੀਂ ਹੈ ਬੁੱਧੀ, ਵਿਸ਼ਾਲ ਨਹੀਂ ਹੈ ਜਿਸ ਕਰਕੇ ਉਹ ਮੌਤ ਨੂੰ ਜਾ ਸਕਣ। ਲੇਕਿਨ ਇਨਸਾਨ, ਤੈਨੂੰ ਤੇ ਬੁੱਧੀ ਬਖਸ਼ੀ ਹੈ ਮੌਤ ਜਾਣਨ ਦੀ, ਤੈਨੂੰ ਪਤਾ ਇੱਕ ਦਿਨ ਮਰ ਜਾਣਾ, ਲੇਕਿਨ ਤੂੰ ਵੀ ਮੌਤ ਭੁਲਾਈ ਬੈਠਾ, ਤੂੰ ਵੀ ਪਸ਼ੂ ਪੰਖੀਆਂ ਵਾਲਾ ਹਿਸਾਬ ਤੇਰਾ ਹੋ ਗਿਆ, ਤੂੰ ਵੀ ਮੌਤ ਭੁਲਾਈ ਬੈਠਾ। ਉਹਨਾਂ ਨੇ ਤੇ ਮੌਤ ਭੁਲਾਈ ਹੈ, ਲੇਕਿਨ ਤੂੰ ਵੀ ਭੁਲਾ ਦਿੱਤੀ ਹੈ। ਕੁਦਮ ਕਰੇ ਪਸ਼ੂ ਪੰਖੀਆਂ, ਦਿਸੈ ਨਾਹੀ ਕਾਲ, ਇਹ ਜੋ ਪਸ਼ੂ ਪੰਖੀ ਨੇ ਕਲੋਲ ਕਰ ਰਹੇ ਨੇ, ਇਹ ਤੇ ਆਨੰਦ ਮਾਣ ਰਹੇ ਨੇ ਸੁਹਾਵਣੀਆਂ ਰੁੱਤਾਂ ਦਾ, ਇਹਨਾਂ ਨੂੰ ਮੌਤ ਦਾ ਗਿਆਨ ਨਹੀਂ। ਪਰ ਇਨਸਾਨ, ਤੈਨੂੰ ਤੇ ਬੁੱਧੀ ਹੈ ਕਿ ਮੌਤ ਇੱਕ ਦਿਨ ਆਏਗੀ, ਪਰ ਤੂੰ ਵੀ ਇਹਨਾਂ ਵਾਂਗੂ ਮੌਤ ਵਿਸਾਰ ਦਿੱਤੀ ਹੈ। ਹਾਂਜੀ,
ਉੱਤੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ,
ਉੱਤੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ, ਮਨੁੱਖ ਵੀ ਮਾਇਆ ਦੇ ਜਾਲ ਵਿੱਚ ਫਸ ਕੇ ਪਸ਼ੂ ਪੰਖੀਆਂ ਵਾਂਗ ਉਹਨਾਂ ਦੇ ਵਿੱਚ ਹੀ ਰਲ ਗਿਆ ਹੈ, ਭਾਵ ਭੁੱਲ ਗਿਆ ਹੈ ਕਿ ਮੌਤ ਹੈ। ਉਹਨਾਂ ਵਾਂਗੂ ਪਸ਼ੂ ਪੰਛੀਆਂ ਵਾਂਗੂ ਸਾਥ ਮਨੁੱਖ ਨੇ ਵੀ ਪਸ਼ੂ ਪੰਖੀਆਂ ਦਾ ਸਾਥ ਪਾਲ ਲਿਆ, ਉਹਨਾਂ ਵਰਗਾ ਹੋ ਗਿਆ, ਉਹਨਾਂ ਦੇ ਗਰੁੱਪ ਚ ਜਾ ਰਲਿਆ। ਉਹ ਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ, ਮਾਇਆ ਦੇ ਜਾਲ ਵਿੱਚ ਐਸਾ ਫਸਿਆ ਕਿ ਇਹਨੇ ਵੀ ਬੁੱਧੀ ਗੁਆ ਦਿੱਤੀ ਹੈ, ਇਹ ਵੀ ਉਹਨਾਂ ਪਸ਼ੂ ਪੰਖੀਆਂ ਵੱਲ ਜਾ ਰਲਿਆ ਹੈ, ਭੁੱਲ ਗਿਆ ਮੌਤ ਨੂੰ। ਹਾਂਜੀ,
ਮੁਕਤੇ ਸੇਈ ਪਾਲਿਆ ਜੇ ਸੱਚਾ ਨਾਮ ਸੰਭਾਲ,
ਮੁਕਤੇ ਸੇਈ ਪਾਲਿਆ ਜੇ ਸੱਚਾ ਨਾਮ ਸੰਭਾਲ। ਮੁਕਤੇ, ਜੀਵਨ ਮੌਰਨ ਤੋਂ ਮੁਕਤ ਤੇ ਉਹੀ ਹੋ ਸਕਦੇ ਨੇ, ਮੁਕਤੇ ਸੇਈ ਪਾਲਿਆ, ਮੁਕਤ ਤੇ ਉਹੀ ਹੋਣਗੇ ਕੌਣ, ਜੇ ਸੱਚਾ ਨਾਮ ਸੰਭਾਲ, ਸੰਭਾਲ ਚੇਤੇ ਕਰਨਾ, ਜਿਹੜੇ ਈਸ਼ਵਰ ਦਾ ਨਾਮ ਚੇਤੇ ਕਰਨਗੇ ਉਹੀ ਮੁਕਤ ਹੋਣਗੇ, ਜੀਵਨ ਮਰਨ ਦਾ ਗੇੜ ਤੇ ਉਹਨਾਂ ਦਾ ਹੀ ਟੁੱਟੇਗਾ। ਹਾਂਜੀ,
ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ,
ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿਹੜਾ ਘਰ, ਜਿਹੜਾ ਸਰੀਰ, ਘਰ ਤੋਂ ਭਾਵ ਇਹ ਪੱਥਰਾਂ ਦਾ ਘਰ ਨਹੀਂ, ਇਹ ਸਰੀਰ ਕਰ, ਇਹ ਸਰੀਰ ਨੂੰ ਆਖਿਆ ਕਰ। ਜੋ ਘਰ ਛੱਡ ਗਵਾਵਣਾ, ਜਿਹੜਾ ਸਰੀਰ ਘਰ ਤੋਂ ਇੱਕ ਦਿਨ ਛੱਡ ਜਾਣਾ ਹੈ, ਸੋ ਲੱਗਾ ਮਨ ਮਾਹੇ, ਤੂੰ ਉਸਦਾ ਇੰਨਾ ਖਿਆਲ ਕਰ ਰਿਹਾ ਮਨ ਵਿੱਚ, ਤੂੰ ਇਸਦੀ ਸਰੀਰ ਦੀ ਇਤਨੀ ਚਿੰਤਾ ਕਰ ਰਿਹਾ, ਭਾਵ ਸਾਰੀ ਰੁਚੀ ਤੇਰੀ ਇੱਧਰ ਹੈ ਸਰੀਰ ਤੇ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਹਾਂਜੀ,
ਜਿੱਥੇ ਜਾਏ ਤੂੰ ਵਰਤਣਾ ਤਿਸ ਕੀ ਚਿੰਤਾ ਨਾ ਹੈ,
ਜਿੱਥੇ ਜਾਏ ਤੂੰ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਤੂੰ ਅੱਗੇ ਜਾ ਕੇ ਵਰਤਣਾ, ਜਿੱਥੇ ਤੂੰ ਹਮੇਸ਼ਾ ਲਈ ਟਿਕਣਾ ਹੈ, ਉਸ ਘਰ ਦੀ ਤੇ ਤੈਨੂੰ ਕੋਈ ਚਿੰਤਾ ਹੀ ਕੋਈ ਨਹੀਂ। ਭਾਵ ਇਹ ਸੰਸਾਰ ਛੱਡ ਕੇ, ਇਹ ਸਰੀਰ ਤਿਆਗ ਕੇ ਤੂੰ ਅੱਗੇ ਜਾਣਾ ਉਸ ਮਾਲਕ ਦੀ ਦਰਗਾਹ ਵਿੱਚ, ਔਰ ਉਸ ਦਰਗਾਹ ਦਾ ਤੇ ਤੈਨੂੰ ਕੋਈ ਖਿਆਲ ਨਹੀਂ ਕਿ ਉੱਥੇ ਜੋ ਪੁੱਛਗਿੱਛ ਹੋਵੇਗੀ ਉਸ ਦੀ ਤੈਨੂੰ ਕੋਈ ਚਿੰਤਾ ਨਹੀਂ, ਉਸ ਦੇ ਲਈ ਤੇਰੀ ਕੋਈ ਤਿਆਰੀ ਨਹੀਂ। ਇੱਥੇ ਦੀਆਂ ਤਿਆਰੀਆਂ ਤੇ ਬਹੁਤ ਹੈ, ਕੱਲ ਨੂੰ ਕੀ ਖਾਣਾ ਉਸ ਦੀ ਤਿਆਰੀ ਅੱਜ ਕਰ ਲਈ ਦੀ ਹੈ, ਕੱਲ ਨੂੰ ਕੀ ਕੱਪੜੇ ਪਾਉਣੇ ਉਹਦੀ ਤਿਆਰੀ ਅੱਜ ਕਰ ਲਈ ਦੀ ਹੈ। ਲੇਕਿਨ ਉਹ ਜਿਹੜੀ ਵੱਡੀ ਕੱਲ ਹੈ, ਜਿਹੜੀ ਉੱਥੇ ਆਉਣੀ ਹੈ ਜਾ ਕੇ, ਉਸਦੀ ਤਿਆਰੀ ਤੇ ਅਸੀਂ ਨਹੀਂ ਕੀਤੀ, ਉਹਨੂੰ ਤੇ ਵਿਸਾਰੀ ਬੈਠੇ। ਹਾਂਜੀ,
ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ,
ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਤੋ ਆਖਿਆ ਕਿ ਇਹ ਤੇ ਜੰਜਾਲ ਹੈ ਸੰਸਾਰ, ਇਹਦੇ ਚ ਸੰਸਾਰ ਦੇ ਮਾਇਆ ਜਾਲ ਵਿਚ ਜੋ ਫਸ ਗਏ ਨੇ, ਫਾਥੇ ਫਸੇ ਹੋਏ, ਇਹਦੇ ਚ ਜੋ ਫਸ ਗਏ ਨੇ ਸਹੀ ਨਿਕਲੇ, ਸਿਰਫ ਉਹੀ ਨਿਕਲ ਸਕੇ ਨੇ ਇਸ ਜਾਲ ਵਿਚੋਂ ਜੇ ਗੁਰ ਕੀ ਪੈਰੀ ਪਾਹੇ, ਜਿਹੜੇ ਗੁਰੂ ਦੀ ਪੈਰੀ ਪੈ ਗਏ। ਹੁਣ ਮੈਂ ਸਮਝਾ ਦਿਆਂ ਕਿ ਗੁਰੂ ਦੇ ਪੈਰੀ ਕੀ ਪੈਣਾ ਹੈ, ਗੁਰ ਦੇ ਪੈਰੀ ਪੈਣ ਦਾ ਮਤਲਬ ਕੀ ਹੈ। ਗੁਰ ਦੇ ਪੈਰੀ ਪੈਣ ਦਾ ਮਤਲਬ ਇਹੀ ਹੈ ਕਿ ਆਪਣਾ ਹੰਕਾਰ ਤਿਆਗ ਕੇ ਗੁਰੂ ਦੀ ਮਤ ਲੈਣੀ, ਹੋਰ ਪੈਰੀ ਪੈਣ ਦਾ ਕੋਈ ਅਰਥ ਹੀ ਨਹੀਂ। ਜੇ ਗੁਰੂ ਦੀ ਮਤ ਸਵੀਕਾਰ ਕਰਨ ਲਈ ਤੁਸੀਂ ਤਿਆਰ ਨਹੀਂ, ਕਿਤਨੀ ਨੱਕ ਰਗੜੀ ਜਾਓ, ਜੇ ਹੰਕਾਰ ਬਾਹਰ ਤਿਆਗ ਕੇ ਨਹੀਂ ਆਉਂਦੇ ਅੰਦਰ, ਕਿਤਨੇ ਹੀ ਮੱਥੇ ਟੇਕੀ ਜਾਓ, ਕੁਛ ਬਣਨ ਵਾਲਾ ਨਹੀਂ ਹੈ। ਮੈਂ ਤੇ ਵੇਖਿਆ ਅਨੇਕਾਂ ਹੀ ਹੰਕਾਰੀ ਮਨੁੱਖ ਸਾਰੀ ਉਮਰਾਂ ਗਵਾ ਗਵਾ ਕੇ ਇਸ ਸੰਸਾਰ ਤੋਂ ਚਲਦੇ ਬਣੇ, ਉਹਨਾਂ ਕੁਛ ਪਾਇਆ ਨਹੀਂ। ਬੜੀ ਦੁਨੀਆਂ ਇਸੇ ਤਰ੍ਹਾਂ ਗਈ। ਗੁਰੂ ਦੇ ਪੈਰ ਫੜਨੇ ਕੀ ਹੈ? ਗੁਰੂ ਦੇ ਪੈਰ ਫੜਨੇ ਇਹੀ ਹਨ ਕਿ ਹੰਕਾਰ ਤਿਆਗ ਕੇ, ਨਿਮਰਤਾ ਧਾਰਨ ਕਰਕੇ ਤੇ ਸਤਿਗੁਰੂ ਅੱਗੇ ਆ ਬਿਰਾਜਣਾ। ਜੋ ਗੁਰੂ ਆਖਦਾ ਹੈ ਉਹ ਵਿਚਾਰ ਮਨ ਵਿਚ ਧਾਰਨ ਕਰਨੇ, ਆਪਣਾ ਹੰਕਾਰ ਤਿਆਗ ਦੇਣਾ, ਇਹੀ ਹੈ ਗੁਰੂ ਦੇ ਪੈਰ ਫੜਨੇ। ਮੈਂ ਵੇਖਿਆ ਜੇ ਕਈ ਵਾਰੀ ਵੇਖਦਾ ਪੌੜੀਆਂ ਤੋਂ ਇਨਸਾਨ ਧੂੜ ਲੈ ਕੇ ਮੱਥੇ ਤੇ ਲਾਉਂਦਾ ਹੈ, ਲੇਕਿਨ ਹੰਕਾਰ ਅੰਦਰ ਲਾ ਤੇ ਟੁੱਟਦਾ ਨਹੀਂ। ਹੰਕਾਰ ਦੇ ਪਹਾੜ ਤੇ ਉਸੇ ਤਰ੍ਹਾਂ ਅੰਦਰ ਬਣੇ ਨੇ ਤੇ ਉਹ ਧੂੜ ਕੀ ਕਰ ਦੇਗੀ ਮਸਤਕ ਤੇ? ਕੋਈ ਜਾਦੂ ਕਰ ਦੇਗੀ? ਕੁਛ ਨਹੀਂ ਬਣੇਗਾ। ਉਹ ਧੂੜ ਲਾਉਣ ਦਾ ਅਰਥ ਹੀ ਕੀ ਹੁੰਦਾ ਹੈ? ਕਿ ਮੇਰਾ ਹੰਕਾਰ ਅੰਦਰੋਂ ਟੁੱਟ ਜਾਏ। ਮੈਂ ਵੇਖਿਆ ਅੱਜ ਤੇ ਸਿਰ ਤੇ ਧੂੜ ਲਾਉਣਾ ਵੀ ਇੱਕ ਹੰਕਾਰ ਬਣ ਗਿਆ। ਵੱਡੇ ਵੱਡੇ ਬਲੀਨ ਲੋਕ ਉਹ ਵੀ ਆ ਕੇ ਦਿਖਾਵੇ ਮਾਤਰ ਉਹ ਵੀ ਲਾਉਂਦੇ ਨੇ ਕਿ ਦੇਖ ਲਓ, ਉਂਝ ਹੰਕਾਰ ਛੱਡਣ ਨੂੰ ਉਹ ਤਿਆਰ ਨਹੀਂ, ਲੇਕਿਨ ਉਹ ਵੀ ਆਖਦੇ ਨੇ ਦੇਖ ਲਓ ਜੀ, ਮੈਂ ਵੀ ਗੁਰੂ ਕਾ ਸਿੱਖ ਹਾਂ। ਇਤਨਾ ਵੱਡਾ ਸਰਮਾਏਦਾਰ ਹੁੰਦਾ ਹੋਇਆ ਵੀ ਮੈਂ ਵੀ ਧਰਮੀ ਬੰਦਾ ਹਾਂ, ਲੇਕਿਨ ਧਰਮ ਤੇ ਨੇੜੇ ਨਹੀਂ ਆਏਗਾ ਜਦ ਤੱਕ ਅੰਦਰੋਂ ਹੰਕਾਰ ਨਹੀਂ ਟੁੱਟੇਗਾ। ਤਾਂ ਗੁਰੂ ਦੇ ਪੈਰੀ ਪੈਣਾ ਦਾ ਅਰਥ ਇਹ ਹੈ ਕਿ ਨਿਮਰਤਾ ਧਾਰਨ ਕਰ ਲੈਣੀ, ਹੰਕਾਰ ਤੋੜ ਲੈਣਾ। ਜਦ ਤੱਕ ਹੰਕਾਰ ਟੁੱਟਦਾ ਨਹੀਂ, ਤੁਸੀਂ ਗੁਰੂ ਦੀ ਸਿੱਖਿਆ ਪੱਲੇ ਬੰਨ ਹੀ ਨਹੀਂ ਸਕਦੇ, ਅੰਦਰ ਗੁਰੂ ਦੀ ਸਿੱਖਿਆ ਆ ਹੀ ਨਹੀਂ ਸਕਦੀ। ਗੁਰੂ ਦੀ ਸਿੱਖਿਆ ਕਦੋਂ ਆਏਗੀ ਅੰਦਰ? ਜਦੋਂ ਆਪਣਾ ਹੰਕਾਰ ਟੁੱਟੇਗਾ। ਹਾਂਜੀ, ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਇਸ ਸੰਸਾਰ ਦੇ ਜਾਲ ਵਿੱਚੋਂ ਫਸੇ ਹੋਏ ਉਹੀ ਨਿਕਲਣਗੇ ਜਿਹੜੇ ਨਿਮਰਤਾ ਧਾਰਨ ਕਰਕੇ ਗੁਰੂ ਦੀ ਸਿੱਖਿਆ ਲੈਣਗੇ। ਇਹ ਹੈ ਪੈਰੀ ਪਾਏ ਦਾ ਅਰਥ। ਹਾਂਜੀ,
ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ,
ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ। ਕੋਈ ਰੱਖ ਨਾ ਸਕੀ, ਗੁਰੂ ਤੋਂ ਬਿਨਾ ਤੁਹਾਨੂੰ ਕੋਈ ਇਸ ਮਾਇਆ ਜਾਲ ਤੋਂ ਬਚਾ ਨਹੀਂ ਸਕਦਾ। ਰੱਖ ਨਾ ਸਕੀ ਤੋਂ ਮਤਲਬ ਬਚਾ ਲੈਣਾ, ਰਖਵਾਲਾ ਬਣ ਜਾਣਾ। ਇਹ ਸੰਸਾਰ ਹੈ ਮਾਇਆ ਦਾ ਜਾਲ ਜਿਸ ਵਿੱਚ ਮਨੁੱਖ ਫਸ ਜਾਂਦਾ ਹੈ। ਕਹਿੰਦੇ ਨੇ ਗੁਰੂ ਤੋਂ ਬਿਨਾ ਹੋਰ ਕੋਈ ਬਚਾ ਨਹੀਂ ਸਕੇਗਾ ਇਸ ਜਾਲ ਵਿੱਚੋਂ, ਉਹੀ ਕੱਢ ਸਕੇਗਾ ਤੁਹਾਨੂੰ। ਕੋਈ ਰੱਖ ਨਾ ਸਕੀ, ਗੁਰੂ ਤੋਂ ਬਿਨਾ ਹੋਰ ਕੋਈ ਤੁਹਾਨੂੰ ਬਚਾ ਨਹੀਂ ਸਕੇਗਾ ਇਸ ਜਾਲ ਵਿੱਚੋਂ। ਦੂਜਾ ਕੋ ਨਾ ਦਿਖਾਏ, ਕੋਈ ਐਸਾ ਮੈਨੂੰ ਨਹੀਂ ਦਿਸ ਰਿਹਾ ਜਿਹੜਾ ਤੁਹਾਨੂੰ ਇਸ ਜਾਲ ਵਿੱਚੋਂ ਛੁਡਾ ਲਵੇ। ਹਾਂਜੀ,
ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਨਾਏ,
ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਨਾਏ। ਚਾਰੇ ਦਿਸ਼ਾਵਾਂ ਮੈਂ ਢੂੰਡ ਕੇ ਵੇਖ ਲਿਆ, ਮੈਨੂੰ ਕਿਸੇ ਨੇ ਕੋਈ ਐਸਾ ਆਸਰਾ ਨਹੀਂ ਦਿੱਤਾ ਕੋਈ ਵੀ ਮੈਨੂੰ ਮੇਰੇ ਦੁੱਖਾਂ ਤਕਲੀਫਾਂ ਤੋਂ ਨਹੀਂ ਛੁਡਾ ਸਕਿਆ। ਇਹ ਮੈਂ ਸੰਸਾਰ ਦੇ ਚਾਰੇ ਦਿਸ਼ਾਵਾਂ ਵਿੱਚ ਘੁੰਮ ਕੇ ਵੇਖ ਲਿਆ ਤੇ ਹੁਣ ਹਾਰ ਕੇ ਆਏ ਪਿਆ ਸਰਨਾਏ। ਹੇ ਗੁਰੂ, ਹੁਣ ਮੈਂ ਤੇਰੀ ਸ਼ਰਨ ਆ ਗਿਆ। ਪਟਕ ਕੇ ਦੇਖ ਲਿਆ, ਸਾਰੇ ਪਾਸੇ ਅਜ਼ਮਾ ਕੇ ਵੇਖ ਲਿਆ ਕਿ ਕੋਈ ਮੈਨੂੰ ਇਸ ਮੁਸੀਬਤ ਤੋਂ ਛੁਡਾਏ, ਇਸ ਮਾਇਆ ਦੇ ਜਾਲ ਤੋਂ ਛੁਡਾਏ। ਲੇਕਿਨ ਮੈਂ ਵੇਖ ਰਿਹਾ ਕਿ ਕੋਈ ਸਮਰੱਥ ਨਹੀਂ, ਇੱਕ ਤੂੰ ਹੀ ਸਮਰੱਥ ਹੈ। ਤੋ ਸਭ ਕੁਛ ਦੇਖ ਕੇ ਹੁਣ ਮੈਂ ਤੇਰੀ ਸ਼ਰਨ ਆ ਗਿਆ। ਹਾਂਜੀ,
ਨਾਨਕ ਸੱਚੇ ਪਾਤਸ਼ਾਹ ਡੁਬਦਾ ਲਿਆ ਕਢਾਏ।
ਨਾਨਕ ਸੱਚੇ ਪਾਤਸ਼ਾਹ ਡੁਬਦਾ ਲਿਆ ਕਢਾਏ। ਨਾਨਕ ਪਾਤਸ਼ਾਹ ਆਖਦੇ ਨੇ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਕਿਸ ਨੂੰ ਆਖਿਆ ਹੈ? ਅਕਾਲ ਪੁਰਖ। ਇਹ ਦੁਨਿਆਵੀ ਬਾਦਸ਼ਾਹ, ਇਹ ਸੱਚੇ ਪਾਤਸ਼ਾਹ ਨਹੀਂ। ਇਹਨਾਂ ਦੀਆਂ ਬਾਦਸ਼ਾਹੀਆਂ ਤੇ ਇੱਕ ਦਿਨ ਖਤਮ ਹੋ ਜਾਂਦੀਆਂ ਨੇ। ਕਿਤਨੇ ਪੁਰਾਣੇ ਹਿਸਟਰੀ ਚ ਬਾਦਸ਼ਾਹ ਹੋ ਚੁੱਕੇ, ਅੱਜ ਹੈ ਕੋਈ ਨਹੀਂ। ਨਾ ਆਪ ਬਾਦਸ਼ਾਹ ਰਹੇ, ਨਾ ਉਹਨਾਂ ਦੀਆਂ ਬਾਦਸ਼ਾਹੀਆਂ ਰਹੀਆਂ। ਉਹ ਝੂਠੇ ਬਾਦਸ਼ਾਹ ਨੇ। ਇੱਕੋ ਹੀ ਸੱਚਾ ਪਾਤਸ਼ਾਹ ਹੈ ਅਕਾਲ ਪੁਰਖ। ਹਮੇਸ਼ਾ ਹੀ ਉਸ ਨੂੰ ਜਪ ਕੇ ਤਰੀਦਾ ਹੈ। ਤੋ ਆਖਦੇ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਉਸ ਮਾਲਕ ਨੂੰ ਯਾਦ ਕਰਨਾ ਉਹ ਡੁੱਬਦੇ ਇਨਸਾਨ ਨੂੰ ਕੱਢ ਲੈਂਦਾ ਹੈ, ਸਹਾਰਾ ਦਿੰਦਾ ਹੈ। ਸੰਸਾਰ ਵਿੱਚ, ਸੰਸਾਰ ਸਾਗਰ ਵਿੱਚ ਡੁੱਬ ਰਿਹਾ ਮਨੁੱਖ, ਉਸ ਨੂੰ ਉਹ ਮਾਲਕ ਉਠਾ ਲੈਂਦਾ, ਉਭਾਰ ਲੈਂਦਾ, ਬਚਾ ਲੈਂਦਾ। ਤੋ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਡੁੱਬਦੇ ਨੂੰ ਮੈਨੂੰ ਸੰਸਾਰ ਸਮੁੰਦਰ ਚੋਂ ਉਸ ਮਾਲਕ ਨੇ ਕੱਢ ਲਿਆ ਜਦੋਂ ਮੈਂ ਨਾਮ ਜਪਣ ਲੱਗ ਪਿਆ ਉਸਦਾ। ਹਾਂਜੀ,
ਸ੍ਰੀ ਰਾਗ ਮਹਲਾ ਪੰਜਵਾਂ। ਘੜੀ ਮੋਹਤ ਕਾ ਪਹੁਣਾ ਕਾਜ ਸਵਾਰਣ ਹਾਰ।
ਘੜੀ ਮੋਹਤ ਕਾ ਪਹੁਣਾ ਕਾਜ ਸਵਾਰਣ ਹਾਰ। ਸਤਿਗੁਰਾਂ ਨੇ ਬੜੀ ਸੋਹਣੀ ਤੁਕ ਲਿਖੀ ਹੈ ਇੱਥੇ। ਤੁਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਓ, ਚੰਦ ਰੋਜ਼ ਦਾ ਮਹਿਮਾਨ ਬਣ ਕੇ ਜਾਓ, ਪ੍ਰਾਹੁਣੇ ਬਣ ਕੇ ਜਾਓ ਚੰਦ ਰੋਜ਼ ਦੇ, ਪਰ ਜਾ ਕੇ ਤੁਸੀਂ ਉਸ ਘਰ ਨੂੰ ਸਵਾਰਨ ਦੀ ਸੋਚਣ ਲੱਗ ਪਾਓ। ਬਣ ਕੇ ਤੇ ਗਏ ਹੋ ਮਹਿਮਾਨ, ਤੇ ਸਾਰਾ ਜ਼ੋਰ ਤੁਸੀਂ ਲਗਾ ਦਿਓ ਕਿ ਇਹ ਜਿਸ ਘਰ ਅਸੀਂ ਗਏ ਮਹਿਮਾਨ ਬਣ ਕੇ, ਇਸ ਘਰ ਨੂੰ ਅਸੀਂ ਸਵਾਰ ਲਈਏ, ਇਸ ਘਰ ਨੂੰ ਚੰਗਾ ਬਣਾ ਲਈਏ। ਤੋ ਤੁਹਾਡਾ ਉਸ ਤੇ ਜੋ ਸਮਾਂ, ਤੁਹਾਡਾ ਸਾਰਾ ਜੋ ਸ਼ਕਤੀ ਉਸ ਤੇ ਲਗਾ ਦੇਣੀ ਉਸ ਨੂੰ ਸਵਾਰਨ ਦੀ, ਇਹ ਤੇ ਨਿਕੰਮੀ ਹੈ। ਕਿਉਂਕਿ ਤੁਸੀਂ ਤੇ ਪ੍ਰਾਹੁਣੇ ਹੋ, ਰਾਤ ਰਹੋਗੇ, ਦੋ ਰਾਤਾਂ ਰਹੋਗੇ, ਤਿੰਨ ਰਾਤਾਂ ਰਹੋਗੇ, ਫਿਰ ਉੱਥੋਂ ਚਲੇ ਜਾਣਾ। ਤੋ ਜਿਹੜਾ ਤੁਸੀਂ ਸਮਾਂ ਉਸ ਨੂੰ ਸਵਾਰਨ ਤੇ ਬਿਤਾ ਰਹੇ ਹੋ ਉਹ ਤੇ ਗਲਤ ਹੈ। ਤੁਸੀਂ ਤੇ ਰਾਤ ਕੱਟਣੀ ਹੈ ਤੇ ਸੁਬਾਹ ਉੱਥੋਂ ਤੁਰਦੇ ਲੱਗਣਾ, ਤੇ ਤੁਸੀਂ ਉਸ ਘਰ ਨੂੰ ਸਵਾਰਨ ਦੀ ਸੋਚੋ ਤੇ ਬੜੀ ਗਲਤ ਗੱਲ ਹੈ। ਤੋ ਕਹਿੰਦੇ ਨੇ ਘੜੀ ਮੋਹਤ, ਦਿਹਾੜੀ ਦੋ ਦਿਹਾੜੀ ਦਾ, ਪਾਹੁਣਾ ਤੋਂ ਭਾਵ ਮਹਿਮਾਨ, ਮਗੇ ਨਹੀਂ। ਕੋਈ ਮਹਿਮਾਨ ਹੈ ਦਿਹਾੜੀ ਦੋ ਦਿਹਾੜੀ ਦਾ ਕਿਸੇ ਦੇ ਘਰ, ਤੇ ਜਾ ਕੇ ਸੋਚਣ ਲੱਗ ਪਏ ਕਿ ਕਾਜ ਸਵਾਰਨ ਹਾਰ, ਭਈ ਉੱਥੇ ਦੇ ਕਾਜ, ਉਸ ਘਰ ਦੇ ਕਾਜ ਕਿਵੇਂ ਸਵਾਰੀਏ, ਕਿਵੇਂ ਉਸ ਨੂੰ ਠੀਕ ਕਰੀਏ, ਉਹ ਘਰ ਨੂੰ ਕਿਵੇਂ ਸਵਾਰੀਏ। ਮਨੁੱਖ ਵੀ ਐਨ ਇਹੀ ਕਰ ਰਿਹਾ। ਪਤਾ ਹੈ ਕਿ ਚੰਦ ਰੋਜ਼ ਦੇ ਹੀ ਮਹਿਮਾਨ ਹਾਂ ਇਸ ਸੰਸਾਰ ਦੇ, ਕਿਉਂਕਿ ਜ਼ਿੰਦਗੀ ਨਿਕਲਦਿਆਂ ਤੇ ਬਹੁਤੀ ਦੇਰ ਨਹੀਂ ਲੱਗਦੀ। ਕਿਸੇ ਨੇ ਮੰਨ ਲਿਆ ਕਿਸੇ ਦੀ ਹੋਏਗੀ 30 ਸਾਲ, ਕਿਸੇ ਦੀ 40 ਸਾਲ, 50 ਸਾਲ, 60 ਸਾਲ, 80 ਸਾਲ। ਅੱਜਕੱਲ ਤੇ ਛੋਟੀ ਉਮਰੇ ਵੀ ਮੌਤਾਂ ਹੋ ਜਾਂਦੀਆਂ ਨੇ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਨੇ ਹਾਰਟ ਅਟੈਕ ਹੋਇਆ ਤੇ ਚੱਲ ਬਸਿਆ। ਅੱਗੇ ਤੇ ਸੁਣਿਆ ਸੀ 70-80 ਦਾ ਕੋਈ ਮਰਿਆ, ਅੱਜਕੱਲ ਤੇ ਸੁਣ ਲਈ ਦਾ 30-40 ਦਾ ਹੀ ਚੜ ਬਸਿਆ। ਤੋ ਆਪਣੀ ਆਪਣੀ ਉਮਰ ਕੋਈ ਲਿਖਾ ਆ, ਕੋਈ 40 ਸਾਲ, ਕੋਈ 50 ਸਾਲ, ਕੋਈ 80 ਸਾਲ, ਮੈਂ ਕਹਿੰਦਾ 100 ਸਾਲ ਵੀ ਕੋਈ ਜੀ ਲਏ, ਇਹ ਤੇ ਘੜੀ ਮੋਹਤੀ ਹੈ। ਕਿਉਂ? ਇਹ ਜਿਹੜਾ ਸਮਾਂ ਹੈ ਇਹ ਤੇ ਬੜੀ आर्बिटरी टर्म है, ये तो बड़ी कंपैरेटिव चीज है। ये जड़े 80 साल या 100 साल सानू बहुत वड़ा समा लग रहा है, ये तो समा कुछ भी नहीं, क्योंकि इस समय नु असी कंपेयर करके वेख्या नहीं। सारी सृष्टि दी उम्र कदे विचार करो तो कहंदे ने कुछ 70 के 80 खरब साल निकल गए ने इस सृष्टि दी, इस यूनिवर्स दी, जिस दी असी सानू जानकारी है, इस दी सृजना होया, क्योंकि सृष्टि कई बारी बनी है ते कई बारी मिटी है। ऐसा विद्वाना ने आख्या है कि 80 को खरब साल बीत गए इस सृष्टि दी सृजना होया। हुण 80 खरब साल एक पासे, 80 खरब दी गिनती एक पासे रखो ते 80 साल एक पासे रखो, मेरा ख्याल है कि इंज होएगा जिवें 80 खरब मील दी एक लाइन ड्रॉ कर दियो ते इत्थे 80 मील दी लाइन ड्रॉ कर दियो, इत्थे एक बिंदु ही नजर आएगी, एक पॉइंट ही नजर आएगी उस उमरा दे सामने या उस लकीर दे सामने, कुछ भी नहीं। और तुसी उंज भी वेखो 80 साल दी उम्र है कि 15-16 साल तक ते बचपना ही है, निकलदे देर ही नहीं लगती। ज्यों ही बच्चा जवान हुंदा है, ज्यों ही पढ़ाई लिखाई खत्म करदा है, जिंदगी दी शुरुआत, व्याह शादी करो, घर बार बनाओ, इसी तैयारी विच, और ओ 15-20 साल निकलदे कोई देर नहीं लगती, जदों तक थोड़ी जी सुरत संभालदा है, फिर बच्चे बड़े हो जाते हैं, देखता कि हुण इन्हां दी संभाल, उन्हां दी संभाल च जुटिया उदों ही पता लगता जदों बिरध हो गया। अज तक समा टालिया सी कि बिरध होवांगे तो कुछ करांगे, तो फिर जदों आदत पई नहीं पहली उम्र चिंतन करन दी, सिमरन दी, याद करन दी, कासी पई नहीं, ते मैं शर्त ला दिन्ना बुढ़ेपे विच भी कोई नहीं कर सकेगा, ना मुमकिन है, नहीं होता, कितनी कोई कोशिश करे नहीं कर पाऊंगा, क्योंकि मुड़ तो आदत पई नहीं। इसी करके पातशाह ने आख्या है कि उमरा बीतदियां ते देर नहीं लगती, बड़ी छेती निकल जाती है, तो नाल नाल आदत पाओ, जिंदगी दा गुजरान भी चले नाल नाल सिमरन भी चले, बंदगी भी चले। तो आख्या है कि भाई घड़ी मुहत का पौना, तू ते मेहमान है इस संसार दे विच, दिहाड़ी दो दिहाड़ी ते इत्थे ही घर बार सवारण दे कम्मां विच लग गया है, अगली तेनू फिक्र कोई नहीं। घड़ी मुहत का पौना काज सवारण हार, हां जी,
माया काम व्यापया समझे नहीं गुमार,
माया काम व्यापया समझे नहीं गवार, गवार आखदे ने मूर्ख नूं, माया माया है कि सिर्फ माया पैसे ना गिन लेना, कि सिर्फ पैसे गिनना माया है। और मैं आखदा अक्सर लोग यही समझते ने कि माया जिथे आख दिता है उत्थे पैसों की गल की है। माया एक बड़ा विशाल लफज है, और इस नूं जे समराइज करना होवे, छोटियां च कहना होवे, ते मैं कह सकदा एक प्रभु तो बिना बाकी सब माया है, एक ईश्वर तो बिना बाकी सब माया है, क्योंकि माया है वो साया है, और साया जड़ा है वो हमेशा नहीं, साया ते तुहाडे नाल ही है, जदों तुसी मिटदे हो साया भी मिट जांदा है, जिस दिन तुसी मिटदे हो साया भी मिट जांदा है। तो माया भी एक साया है, एक छाया है, माया धन पदार्थ ते है ही, परिवार दा मोह, लोभ, हंकार, ये सब माया है, काम क्रोध लोभ मोह हंकार ये माया दा इक्को ही गुण है, और त्रै गुण आख्या त्रै गुणी माया। ਤ੍ਰੈ ਗੁਣੀ ਮਾਇਆ ਤਿੰਨ ਗੁਣ ਮਾਇਆ। ਇੱਕ ਤੇ ਇਹ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਮੈਂ ਆਖਦਾ ਕਿ ਪੁੱਲਾਂ ਦੀ ਪਕੜ ਵੀ ਮਾਇਆ ਹੈ, ਪੁੱਲ ਵੀ ਮਾਇਆ ਚ ਆ ਜਾਂਦੇ ਨੇ। ਜਦੋਂ ਪੁੱਲਾਂ ਦਾ ਹੰਕਾਰ ਤੁਸੀਂ ਬਣਾ ਲੈਂਦੇ ਹੋ ਕਿ ਮੈਂ ਆਹ ਕੀਤਾ ਮੈਂ ਆਹ ਕੀਤਾ, ਉਹ ਵੀ ਤੁਹਾਨੂੰ ਉਸੇ ਤਰ੍ਹਾਂ ਬੰਨ ਲੈਂਦਾ ਹੈ, ਜਿਸ ਤਰ੍ਹਾਂ ਵਿਕਾਰ ਸੰਗਲ ਪਾ ਲੈਂਦੇ ਨੇ ਤੁਹਾਨੂੰ, ਉਸੇ ਤਰ੍ਹਾਂ ਪੁੱਲ ਵੀ ਸੰਗਲ ਪਾ ਲੈਂਦਾ ਹੈ। ਚੰਗਾ ਕਰਕੇ ਤੇ ਚੰਗੇ ਦਾ ਅਹਿਸਾਸ ਮਨ ਵਿੱਚ ਰੱਖਣਾ, ਇਹ ਵੀ ਮਾਇਆ ਜੇ। ਭਲਾ ਕਰਕੇ ਤੇ ਮਨ ਚ ਹੰਕਾਰ ਆ ਜਾਣਾ ਕਿ ਮੈਂ ਭਲਾ ਕੀਤਾ ਹੈ, ਇਹ ਵੀ ਸੰਗਲ ਹੈ, ਉਹ ਨਾ ਕੀਤਿਆਂ ਬਰਾਬਰ ਹੈ, ਬਲਕਿ ਦੋਵੇਂ ਹੀ ਸੰਗਲ ਨੇ। ਉਹ ਲੋਹੇ ਦੇ ਸੰਗਲ ਨੇ, ਇਹ ਪੁੱਨ ਦਾ ਸੰਗਲ, ਸ਼ਾਇਦ ਸੋਨੇ ਦਾ ਸੰਗਲ ਹੈ, ਤੇ ਹੈ ਤੇ ਸੰਗਲ ਹੀ, ਜ਼ੰਜੀਰ ਤੇ ਜ਼ੰਜੀਰ ਹੀ ਹੈ, ਚਾਹੇ ਸੋਹੇ ਦੀ ਸੋਨੇ ਦੀ ਬਣਾ ਲਓ ਚਾਹੇ ਲੋਹੇ ਦੀ ਬਣਾ ਲਓ, ਹੈ ਤੇ ਜ਼ੰਜੀਰ ਹੀ ਹੈ, ਤੇ ਹੱਥਕੜੀ ਚਾਹੇ ਸੋਨੇ ਦੀ ਹੋਵੇ ਚਾਹੇ ਪਿੱਤਲ ਦੀ ਹੋਵੇ ਚਾਹੇ ਲੋਹੇ ਦੀ ਹੋਵੇ। ਤੋ ਪੁੱਨ ਵੀ ਪਕੜ, ਪੁੱਨਾਂ ਦੀ ਪਕੜ ਵੀ ਜ਼ੰਜੀਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਮਾਇਆ ਦਾ ਹੀ ਅੰਗ ਹੈ। ਤੋ ਕਹਿੰਦੇ ਨੇ ਕਿ ਮਾਇਆ ਕਾਮ ਵਿਆਪਿਆ, ਇਹ ਮਾਇਆ ਪਕੜਦੀ ਹੈ ਇਨਸਾਨ ਨੂੰ, ਮਾਇਆ ਲੁਭਾਉਂਦੀ ਹੈ, ਮਾਇਆ ਦੇ ਜਾਲ ਚ ਫਸਦਾ ਹੈ, ਜੀਵਾਤਮਾ ਉਲਝ ਜਾਂਦਾ ਹੈ ਮਾਇਆ ਦੇ ਵਿੱਚ। ਇੱਕ ਮਾਇਆ ਔਰ ਇੱਕ ਆਖਿਆ ਕਾਮ, ਕਾਮ ਵਾਸ਼ਨਾ, ਇਹ ਵੀ ਇੱਕ ਜ਼ੰਜੀਰ। ਤੋ ਮਾਇਆ ਕਾਮ ਵਿਆਪਿਆ, ਵਿਆਪਿਆ ਭਾਵ ਇਹਨਾਂ ਦਾ ਬੰਦੀ ਬਣ ਗਿਆ, ਇਹਨਾਂ ਦਾ ਕੈਦੀ ਬਣ ਗਿਆ। ਸਮਝੈ ਨਾਹੀਂ ਗਵਾਹ, ਸਮਝ ਨਹੀਂ ਆ ਰਹੀ ਇਸ ਨੂੰ ਕਿ ਮੈਂ ਤੇ ਪ੍ਰਾਹੁਣਾ ਬਣ ਕੇ ਆਇਆ, ਮਾਇਆ ਨੇ ਜ਼ੋਰ ਪਾ ਲਿਆ, ਕਾਮ ਨੇ ਜ਼ੋਰ ਪਾ ਲਿਆ, ਸਭ ਕੁਝ ਭੁੱਲ ਗਿਆ ਹੈ। ਹਾਂਜੀ,
ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ।
ਉੱਠ ਚੱਲਿਆ ਪਛਤਾਇਆ, ਪਛਤਾਵਾ ਉਦੋਂ ਸ਼ੁਰੂ ਹੁੰਦਾ ਜਦੋਂ ਜ਼ਿੰਦਗੀ ਦਾ ਅੰਤ ਆ ਗਿਆ, ਲੇਕਿਨ ਫਿਰ ਤੇ ਪਛਤਾਵਾ ਹੀ ਪੱਲੇ ਹੈ, ਲੇਕਿਨ ਸੁਧਰਦਾ ਤੇ ਕੁਛ ਨਹੀਂ। ਅੰਤ ਵੇਲੇ ਜਦੋਂ ਸਭ ਕੁਛ ਹੀ ਗਵਾ ਬੈਠਾ, ਫਿਰ ਪਛਤਾਇਆ ਤੇ ਉਸ ਪਛਤਾਵੇ ਦਾ ਫਾਇਦਾ ਕੀ? ਉੱਠ ਚੱਲਿਆ ਪਛਤਾਇਆ, ਜਦੋਂ ਇਹ ਮੌਤ ਆ ਗਈ ਸਿਰ ਤੇ, ਫਿਰ ਪਛਤਾਇਆ। ਪਰਿਆ ਵਸ ਜੰਦਾਰ, ਫਿਰ ਜਮਾਂ ਦੇ ਵਸ ਪਿਆ, ਤੇ ਜਮ ਕੀ ਨੇ? ਇਹ ਆਤਮਾ ਹੀ, ਪੈੜੇ ਕਰਮੀ ਜੋ ਆਤਮਾ ਤੇ ਅੰਕੁਰ ਹੋ ਗਏ ਨੇ, ਪੈੜੇ ਸੰਸਕਾਰ ਹੀ ਜੋ ਆਤਮਾ ਨਾਲ ਚਿਮੜ ਗਏ ਨੇ, ਇਹੀ ਜਮ ਬਣ ਗਏ। ਜਮ ਕੋਈ ਵੱਖਰੇ ਨਹੀਂ। ਆ ਮੰਦਾ ਕਰ ਰਹੇ ਹਨ, ਅੱਜ ਚੋਰੀ ਕੀਤੀ, ਅੱਜ ਡਾਕਾ ਮਾਰਿਆ, ਅੱਜ ਕਿਸੇ ਦਾ ਦਿਲ ਦੁਖਾਇਆ, ਇਹ ਪੈੜਾ ਸੰਸਕਾਰ ਬਣ ਗਿਆ। ਜਿਹੜਾ ਅੱਜ ਕੀਤਾ, ਕੱਲ ਕੀਤਾ, ਪਰਸੋਂ ਕੀਤਾ, ਇਹ ਪੱਕਾ ਹੋ ਗਿਆ, ਇੱਕ ਸੰਸਕਾਰ ਬਣ ਗਿਆ, ਇੱਕ ਜਮ ਬਣਾ ਲਿਆ ਸੀ, ਇਹ ਜਮ ਬਣਾ ਲਿਆ, ਅੰਦਰ ਬਹਿ ਗਿਆ ਜਮ ਇੱਕ। ਔਰ ਇੱਕ ਨੇ ਇਸੇ ਤਰ੍ਹਾਂ ਅਨੇਕ ਮੰਦੇ ਕਰਮ ਕਰਦੇ ਆ, ਪੈੜੀ ਨਿਗਾਹ ਨਾਲ ਕਿਸੇ ਨਾਲ ਵੇਖਿਆ, ਆਦਤ ਪੈ ਗਈ ਪੈੜਾ ਵੇਖਣ ਦੀ, ਇੱਕ ਜਮ ਬਣ ਗਿਆ, ਇਹ ਸੰਸਕਾਰ ਦ੍ਰਿੜ ਹੋ ਗਿਆ, ਇਹੀ ਜਮ ਹੈ। ਔਰ ਇਹਨਾਂ ਜਮਾਂ ਨੇ ਹੀ ਤੰਗ ਕਰਨਾ ਜੇ, ਮਨੁੱਖ ਨੇ ਤੇ ਮੰਨ ਲਿਆ ਕਿ ਸ਼ਾਇਦ ਉੱਤੇ ਕੋਈ ਜਮ ਬੈਠੇ ਨੇ, ਔਰ ਉਹ ਜਮ ਜਿਹੜੇ ਇਸ ਤਰ੍ਹਾਂ ਕਰਕੇ ਮਹਾਰਾਜ ਨੇ ਦੱਸੇ ਨੇ, ਉਹ ਇੱਕ ਕੰਪੈਰੀਜ਼ਨ ਕਰਕੇ ਦੱਸੇ ਨੇ, ਜਿਸ ਤਰ੍ਹਾਂ ਕਿਸੇ ਚੀਜ਼ ਨਾਲ ਉਂਝ ਕੰਪੇਅਰ ਕਰ ਲਈਦਾ, ਉਦਾਹਰਣ ਦੇ ਦਈਦੀ ਹੈ। ਅਸਲੀਅਤ ਜਾਣਨ ਦੀ ਕੋਸ਼ਿਸ਼ ਕਰੋ, ਅਸਲੀਅਤ ਹੈ ਕਿ ਇਹ ਜਿਹੜੇ ਪੈੜੇ ਸੰਸਕਾਰ ਬਣ ਗਏ, ਪੈੜੀਆਂ ਆਦਤਾਂ ਸੁਭਾਅ ਬਣ ਗਿਆ ਆਤਮਾ ਦਾ, ਇਹ ਜਮ ਨੇ। ਕਿਉਂਕਿ ਅਗਲਾ ਜਦੋਂ ਜਨਮ ਮਿਲੇਗਾ, ਆਤਮਾ ਤਾਂ ਉਹੀ ਹੈ, ਸੁਭਾਅ ਉਸਦਾ ਉਹੀ ਪੱਕਿਆ ਹੋਇਆ, ਉਹ ਇਸ ਸੁਭਾਅ ਅਨੁਸਾਰ ਫਿਰ ਅਗਲਾ ਜੀਵਨ ਟਲੇਗਾ, ਕਿਉਂਕਿ ਸੁਭਾਅ ਮਾੜਾ ਹੈ ਤਾਂ ਫਿਰ ਕਰਮ ਵੀ ਮਾੜੇ ਹੋਣਗੇ, ਔਰ ਭੈੜੇ ਕਰਮਾਂ ਦਾ ਨਤੀਜਾ ਫਿਰ ਭੈੜਾ ਹੈ, ਤਾਂ ਜਮਾਂ ਦੀ ਮਾਰ ਪੈ ਰਹੀ ਹੈ। ਇਸ ਤਰ੍ਹਾਂ ਕਰਮ ਭੈੜੇ ਕਰੀ ਜਾਓ ਕਰੀ ਜਾਓ, ਭੈੜੇ ਸੰਸਕਾਰ ਬਣਦੇ ਜਾਣਗੇ, ਇਹੀ ਜਮ ਬਣ ਕੇ ਤੁਹਾਨੂੰ ਮਾਰ ਮਾਰਨਗੇ। ਇਹੀ ਹੈ ਜਮਾਂ ਦੀ ਮਾਰ। ਸਮਝ ਲੈਣਾ ਕਿ ਉੱਤੇ ਤੇਲ ਦੇ ਕੜਾਹੇ ਤਪ ਰਹੇ ਨੇ, ਜਮ ਖੜੇ ਨੇ, ਉੱਥੇ ਤਲਣਗੇ, ਉੱਥੇ ਕਹਾਣੀਆਂ ਬਣੀਆਂ, ਉੱਥੇ ਪੀੜਨਗੇ, ਇਹ ਤੇ ਕੰਪੈਰੀਜ਼ਨ ਨੇ। ਔਰ ਇਸ ਤੇ ਸ਼ੰਕਾ ਨਾ ਕਰਨੀ, ਕਿਉਂਕਿ ਕੰਪੈਰੀਜ਼ਨ ਤੇ ਕਈ ਮੈਂ ਦੱਸਿਆ ਇਹੋ ਜਿਹੇ ਗੁਰਬਾਣੀ ਚ ਆਏ ਨੇ। ਕਾਮ ਤੇਨ ਦੀ ਗੱਲ ਹੋਈ ਹੈ, ਐਸੀ ਗਊ ਜਿਸ ਦੇ ਸਾਹਮਣੇ ਕੋਈ ਖਿਆਲ ਕਰੋ ਤੇ ਉਹ ਪੂਰਾ ਕਰ ਦੇਵੇ, ਕੋਈ ਚੀਜ਼ ਕਲਪਨਾ ਕਰੋ ਤੇ ਤੁਹਾਡੀ ਪੂਰੀ ਹੋ ਜਾਏ ਕਲਪਨਾ, ਐਸੀ ਗਊ ਉਸਨੂੰ ਕਾਮ ਤੇਨ ਆਖ ਦਿੱਤਾ। ਹੁਣ ਐਸੀ ਕੋਈ ਗਊ ਲੱਭਣ ਜਾਓ, ਕਾਮ ਤੇਨ ਲੱਭੇਗੀ। ਉਹ ਤੇ ਇੱਕ ਕੰਪੈਰੀਜ਼ਨ ਲਈ, ਤੇ ਫਿਰ ਬਾਣੀ ਚ ਦੱਸਿਆ ਵੀ ਹੈ ਕਾਮ ਤੇਨ ਹਰ ਹਰ ਗੁਣ ਗਾਮ। ਕਾਮ ਤੇਨ ਕੀ ਹੈ? ਹਰੀ ਦੇ ਗੁਣ ਗਾਉਣਾ ਹੀ ਕਾਮ ਤੇਨ ਹੈ, ਕਿਉਂਕਿ ਹਰੀ ਦੇ ਗੁਣ ਗਾਓਗੇ ਤੇ ਈਸ਼ਵਰ ਤੁਹਾਡੀਆਂ ਜੋ ਮੰਗਾਂ ਨੇ ਪੂਰੀਆਂ ਕਰੇਗਾ। ਉਂਝ ਵੀ ਕਰਦਾ ਉਹ ਆਪਣੇ ਪਿਆਰਿਆਂ ਤੇ, ਉਂਝ ਵੀ ਬਖਸ਼ਿਸ਼ ਕਰਦਾ, ਜ਼ਿਆਦਾ ਕਰੇਗਾ। ਤੋ ਕਾਮ ਤੇਨ ਕੀ ਹੈ? ਹਰੀ ਦੇ ਗੁਣ ਗਾਉਣਾ। ਕਿਹਾ ਮਹਾਰਾਜ ਨੇ ਬਾਣੀ ਚ, ਕਿਹਾ ਕਾਮ ਤੇਨ ਹਰ ਹਰ ਗੁਣ ਗਾਓ। ਤੇ ਕੋਈ ਕਾਮ ਤੇਨ ਦੀ ਕੋਈ ਪਾਰ ਜਾਤ ਹੈ? ਐਸਾ ਦਰਖਤ ਜਿਸ ਥੱਲੇ ਬਹਿ ਜਾਓ ਤੇ ਖਿਆਲ ਕਰੋ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਆਉਂਦਾ ਕਿ ਨਹੀਂ ਆਸਾ ਦੀਵਾਰ ਵਿੱਚ? ਭਾਵ ਕ੍ਰਿਸ਼ਨ ਗੋਪੀਆਂ ਲਈ ਇੱਕ ਦਰਖਤ ਲੈ ਆਇਆ ਪਾਰ ਜਾਤ ਉਸਦਾ ਨਾਂ, ਔਰ ਉਸ ਦਰਖਤ ਥੱਲੇ ਬਹਿ ਕੇ ਕੁਛ ਵੀ ਕਲਪਨਾ ਕਰੋ ਤੇ ਉਹ ਪੂਰਾ ਹੋ ਜਾਂਦਾ। ਕਲਪਿਤ ਗੱਲਾਂ ਨੇ ਨਹੀਂ ਜੀ, ਪਾਰ ਜਾਤ ਤੇ ਦਰਖਤ ਦਾ ਨਾਂ ਹੈ, ਉਹ ਦਰਖਤ ਕਲਪਿਤ ਦਰਖਤ ਗੋਪੀਆਂ ਲਈ ਲੈ ਆਇਆ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨਮੇ ਰੰਗ ਕੀਆ, ਉਸ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ। ਤੁਸੀਂ ਜੇ ਇਸ ਤੁਕ ਦਾ ਵਿਆਖਿਆ ਲੈਣੀ ਹੈ ਤਾਂ ਮੈਂ ਤੁਹਾਨੂੰ ਵਿਖਾ ਵੀ ਦਿਆਂਗਾ। ਇਸੇ ਤਰ੍ਹਾਂ ਪਾਰਸ ਦੀ ਗੱਲ ਆਈ ਹੈ। ਹੁਣ ਕੋਈ ਐਸਾ ਕਿਹਾ ਕਿ ਕੋਈ ਪਾਰਸ ਕੋਈ ਐਸੀ ਚੀਜ਼ ਹੈ ਜਿਸ ਨੂੰ ਟੱਚ ਕਰੋ, ਲੋਹੇ ਨੂੰ ਟੱਚ ਕਰੋ, ਲੋਹਾ ਸੋਹਣਾ ਹੋ ਜਾਏਗਾ। ਕਿਸੇ ਚੀਜ਼ ਨਾਲ ਵੀ ਉਸਨੂੰ ਟੱਚ ਕਰ ਦਿਓ, ਸੋਹਣਾ ਹੋ ਜਾਏਗਾ। ਹੁਣ ਕੋਈ ਲੱਭਣ ਜਾਏ ਸਾਰੀ ਧਰਤੀ ਤੇ, ਕੋਈ ਮੈਨੂੰ ਪਾਰਸ ਲੱਭ ਜਾਏ, ਤਾਂ ਪਾਰਸ ਕੀ ਹੈ? ਪਾਰਸ ਤੇ ਈਸ਼ਵਰ ਦਾ ਨਾਂ, ਤੇ ਇਹ ਤੇ ਕੰਪੈਰੀਜ਼ਨ ਹੈ ਇੱਕ ਦੇ ਦਿੱਤਾ। ਇਸੇ ਤਰ੍ਹਾਂ ਹੀ ਜਮ ਕੋਈ ਉੱਤੇ ਕੋਈ ਹਵਾ ਚ ਘੁੰਮ ਨਹੀਂ ਰਹੇ, ਜਮ ਸੰਸਕਾਰ ਹੀ ਮਨ ਦੇ ਤੁਹਾਡੇ ਜਮ ਬਣ ਜਾਂਦੇ ਨੇ, ਮਨ ਦੇ ਕਰਮ ਹੀ ਸਾਡੇ ਜਮ ਨੇ, ਕਿਉਂਕਿ ਇਹਨਾਂ ਦਾ ਫਲ ਮੰਦਾ ਹੀ ਨਿਕਲਦਾ, ਇਹਨਾਂ ਕਰਕੇ ਦੁੱਖ ਪਾਈਦਾ। ਤੋ ਕਹਿ ਰਹੇ ਨੇ ਪਾਤਸ਼ਾਹ, ਮਾਇਆ ਕਾਮ ਵਿਆਪਿਆ ਸਮਝੈ ਨਾਹੀਂ ਗਵਾਰ, ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਆਪਣੇ ਕਰਮ ਇਹ ਜਮ ਬਣ ਗਏ ਤੇ ਇਹਨਾਂ ਜਮਾਂ ਦੇ ਵਸ ਪੈ ਗਿਆ, ਪਾਓ ਮਨ ਦੇ ਸੁਭਾਅ ਬਣਾ ਲਏ, ਸੰਸਕਾਰ ਬਣਾ ਲਏ। ਹਾਂਜੀ।